ਚਮਰ ਚਾਰ ਚਹੂੰ ਔਰ ਢੂਰਤ ਸੁੰਦਰ ਛਵੀ ਪਾਵਤ ਨਿਰਖ ਹੰਸ ਤੈ ਢੁਰਨ ਮਾਨ ਸਰਵਰੈ ਲਜਾਵਤ ਅਤਿ ਪਵਿੱਤਰ ਸਭਗਾਤ ਪ੍ਰਭਾ ਅਤਿ ਹੀ ਜੈ ਸੋਹਤ ਸੁਰ ਨਰ ਨਾਗ ਸੁਰੇਸ਼ ਜਛ ਕਿਨਰ ਮਨ ਮੋਹਤ ਇਹ ਛਵੀ ਵਿਵੇਕ ਰਾਜਾ ਨਿਰਪਤ ਜ ਦਿਨ ਕਮਾਨ ਚੜ੍ਹਾਏ ਹੈ ਬਿਨ ਇੱਕ ਅਭਿਵੇਕ ਸੁਣੋ ਨਿਰਪਤ ਸੋ ਔਰ ਨ ਬਾਣ ਚਲਾਏ ਹੈ ਚਮਰ ਚਾਰ ਚਹੂੰ ਉਰ ਢੂਰਤ ਸੁੰਦਰ ਛਵੀ ਪਾਵਤ
ਚਾਰੇ ਪਾਸੇ ਉਹਦੇ ਚਾਰੇ ਵਰਣ ਜਿਹੜੇ ਨੇ ਇਕੱਠੇ ਹੋ ਜਾਂਦੇ ਨੇ ਚਾਰ ਵਰਣਾਂ ਦਾ ਇੱਕ ਵਰਣ ਨੇ ਚਾਰ ਵਰਣ ਇੱਕ ਵਰਣ ਕਰਾਉਂਦਾ ਚਾਰੇ ਵਰਣਾਂ ਨੂੰ ਇੱਕ ਵਰਣ ਮੰਨਦਾ ਗੁਰਮੁਖ ਚਾਰੇ ਵਰਣ ਇਕੱਠੇ ਹੋ ਜਾਂਦੇ ਨੇ ਫਿਰ ਉਹਦੇ ਆਲੇ ਦੁਆਲੇ ਉਹ ਦੂਜਿਆਂ ਨੂੰ ਤਾਂ ਕੋਈ ਲਵਲ ਨਹੀਂ ਲੱਗਣ ਦਿੰਦਾ ਧਰਮ ਜਦੋਂ ਉਹ ਦੋ ਵਰਣ ਥੱਲੇ ਵਾਲੇ ਜਿਹਨਾਂ ਦੀ ਆਬਾਦੀ ਜ਼ਿਆਦਾ ਇਕੱਠੇ ਹੋ ਜਾਂਦੇ ਨੇ ਦੋਹਾਂ ਨੂੰ ਮਜਬੂਰੀ ਹੋਣਾ ਪੈਂਦਾ ਮਜਬੂਰੀ ਤਾਂ ਹੋਣਾ ਪੈਂਦਾ ਕਿ ਉਹ ਗੱਲ ਇਹ ਸੱਚੀ ਹੁੰਦੀ ਹੈ ਉਹਦੇ ਕੋਲ ਝੂਠ ਹੁੰਦਾ ਦੂਜਿਆਂ 'ਚੋਂ ਵੀ ਜਿਹੜੀਆਂ ਸੁਣ ਜਾਤੀਆਂ ਨੇ ਬੰਦੇ ਟੁੱਟ ਜਾਂਦੇ ਨੇ ਇਮਾਨਦਾਰ ਸੱਚ ਨਾਲ ਜੁੜ ਜਾਂਦੇ ਨੇ ਆ ਕੇ ਇਹ ਤਾਂ ਟੋਟਲ ਦੋ ਤਾਂ ਵਰਣ ਟੋਟਲ ਜੁੜ ਜਾਂਦੇ ਨੇ ਉਹਨਾਂ ਦੇ ਹੱਕ ਦੀ ਗੱਲ ਹੁੰਦੀ ਹੈ ਦਬੇ ਕੁਚਲਿਆਂ ਦੀ ਜਿਹਨਾਂ ਨੂੰ ਇਹ ਧਾਰਮਿਕ ਮੰਨਦੇ ਹੀ ਨਹੀਂ ਉਹਨਾਂ ਨੇ ਤਾਂ ਜੁੜਨਾ ਹੀ ਜੁੜਨਾ ਉਹ ਦੋਹਾਂ 'ਚੋਂ ਵੀ ਜੁੜ ਜਾਂਦੇ ਨੇ ਅਤੇ ਜਿਹੜੇ ਇਮਾਨਦਾਰ ਸੰਤ ਹੁੰਦੇ ਨੇ ਨਹੀਂ ਕੁਛ ਮਿਲਿਆ ਉਹ ਵੀ ਮੰਨ ਲੈਂਦੇ ਨੇ ਗੱਲ ਵੀ ਗੱਲ ਤਾਂ ਠੀਕ ਹੈ ਜੇ ਨਹੀਂ ਮੰਨਣ ਵਾਲੇ ਉਹ ਅੰਦਰੇ ਅੰਦਰ ਭਾਵੇਂ ਹੁਣ ਐਲਾਨ ਨਹੀਂ ਕੋਈ ਕਰਦਾ ਨਾ ਮੰਨਣ ਦਾ ਬੁਰੇ ਨਹੀਂ ਹੁੰਦਾ ਹੈ ਬੁਰੇ ਉਹਦਾ ਫਿਰ ਸਾਬਤ ਕਰਿਆ ਵੀ ਗੱਲ ਗਲਤ ਹੈ ਇਹ ਗੱਲ ਕਹਿ ਰਹੇ ਨੇ ਚਾਰੇ ਵਰਣ
ਚਮਰ ਚਾਰ ਚਹੂੰ ਉਰ ਢੁਰਤ
ਚਾਰੇ ਪਾਸੇ ਇਕੱਠੇ ਹੋ ਜਾਂਦੇ ਨੇ ਉਹਦੇ ਯਾਨੀ ਚਾਰ ਵਰਣਾਂ ਦਾ ਇੱਕ ਵਰਣ ਬਣ ਜਾਂਦਾ ਨਾ ਉਹ ਜੇਤਾ ਸੀਸ ਲੈ ਕੇ ਆਇਆ ਚੱਕ ਕੇ ਦੋਵੇਂ ਪਾਤਸ਼ਾਹ ਦਾ ਰੰਗਰੇਟੇ ਗੁਰੂ ਕੇ ਬੈਠੇ ਚਾਰੇ ਵਰਣ ਆ ਗਏ ਇਕੱਠੇ ਪੰਡਿਤ ਵੀ ਉੱਥੇ ਹੀ ਹੈ ਬਰਾ ਮਤਲਬ ਹੈ ਜੇਤਾ ਵੀ ਉੱਥੇ ਅਤੇ ਬਰੇਟਾ ਜਿਹੜੇ ਗੁਰੂ ਕੇ ਬੈਠੇ ਜਿਹੜੇ ਇਹ ਉਹ ਇੱਕ ਇਕੱਠੇ ਬਾਹਮਣਾ ਰਹੋ ਨਾ ਵਿਚਾਲੇ ਦਾ ਦੋ ਵਿਚਾਲੇ ਹੀ ਨੇ ਨਾ ਚਾਰੇ ਵਰਣ ਇਕੱਠੇ ਹੋ ਜਾਂਦੇ ਸੱਚ ਜ਼ਿਆਦਾ ਆਉਂਦਾ ਚਾਰੇ ਵਰਣਾਂ ਨੂੰ ਇਕੱਠੇ ਕਰ ਲੈਂਦਾ ਦੂਜੇ ਨਹੀਂ ਕਰਦੇ ਹੋਰ ਦਿੰਦੇ ਦੂਜੇ ਰੱਖਦੇ ਨੇ ਫੁੱਟ ਪਾ ਕੇ ਛੱਤਰੀ ਔਰ ਬ੍ਰਾਹਮਣ ਸ੍ਰੇਸ਼ਟ ਹੁੰਦੇ ਨੇ ਇੱਕਾਂ ਨੂੰ ਖੇਤੀ ਨੂੰ ਲਾਇਆ ਹੁੰਦਾ ਕੰਮ ਨੂੰ ਇੱਕ ਤਾਂ ਸਾਰਿਆਂ ਦਾ ਹੀ ਉਹ ਕਰਾਉਂਦੇ ਨੇ ਫਿਰ ਇਹੋ ਜਿਹਾ ਕੁਛ ਇਹਨਾਂ ਦਾ ਕੀਤਾ ਹੋਇਆ ਸੀ ਹਾਂ ਚਾਰ ਵਰਣ
ਚਹੂੰ ਢੁਰਤ ਸੁੰਦਰ ਛਵੀ ਪਾਵਤ
ਚਾਰ ਚਮੜ ਦਾ ਮਤਲਬ ਹੈ ਚਾਰ ਪ੍ਰਕਾਰ ਦਾ ਚਮੜਾ ਬਣਾਇਆ ਨਾ ਇਹਨਾਂ ਨੇ ਸਰੀਰ ਦਾ ਉਹ ਚਮੜੇ ਦੇ ਹੀ ਵਰਣ ਬਣਾਏ ਨੇ ਸਰੀਰ ਦੀ ਉਹ ਚਮੜੀ ਆਤਮਾ ਦੀ ਗੱਲ ਨਹੀਂ ਕਰਦੇ ਇਹ ਚਾਰੇ ਪਾਸੇ ਦਾ ਜਿਹੜਾ ਚੰਮ ਹੈ ਨਾ ਚਾਰੇ ਵਰਣਾਂ ਦਾ ਇਕੱਠਾ ਹੋ ਜਾਂਦਾ ਹੈ ਉਹਦੇ ਆਲੇ ਦੁਆਲੇ ਚਮੜ ਦਾ ਨੇ ਚੌਰ ਬਣਾਤਾ ਉਹ ਚੌਰ ਚਬਰ ਹੁੰਦਾ ਉਹ ਬਾਬੇ ਨਾਲ ਹੁੰਦਾ ਚਮਰ ਪੋਸ ਕਾ ਮੰਦਰ ਤੇਰਾ ਲਿਖਿਆ ਨਹੀਂ ਹੋਇਆ ਚਮਰ ਪੋਸ ਕਾ ਮੰਦਰ ਤੇਰਾ ਵੀ ਸਰੀਰ ਦੀ ਗੱਲ ਹੈ ਚਾਰੇ ਵਰਣਾਂ ਦੇ ਸਰੀਰ ਜਿਹੜੇ ਨੇ ਨਾ ਬੰਦੇ ਉਹ ਚਾਰੇ ਪਾਸੇ ਦੇ ਕੁਰਬਾਨ ਜਾਂਦੇ ਨੇ ਸੱਚ ਤੋਂ ਕੁਰਬਾਨ ਹੋਣਾ ਬੰਦੇ ਤੋਂ ਕਾਹਦਾ ਹੋਣਾ ਕੁਰਬਾਨ ਜੇ ਬੰਦੇ ਕੋਲ ਸੱਚ ਹੈ ਕੁਰਬਾਨ ਜੇ ਨਹੀਂ ਹੈ ਤਾਂ ਨਹੀਂ ਕੁਰਬਾਨ ਗੱਲ ਤਾਂ ਸੱਚ ਦੀ ਆ ਗਈ ਨਾ ਹਾਂ
ਸੁੰਦਰ ਛਵੀ ਪਾਵਤ
ਸੱਚ ਨੂੰ ਮੰਨ ਲੈਂਦੇ ਨੇ ਸੁੰਦਰ ਛਵੀ ਪਾਵਤ ਉਹਦੀ ਸੁੰਦਰ ਛਵੀ ਬਣ ਜਾਂਦੀ ਹੈ ਇਸ ਤਰੀਕੇ ਨਾਲ ਕਿਉਂਕਿ ਸਾਰੇ ਚਾਰੇ ਬਣ ਨਹੀਂ ਇਸ ਤਰੀਕੇ ਨਾਲ ਦਿਲੋਂ ਨਹੀਂ ਮਗਰ ਲੱਗਦੇ ਕਿਸੇ ਦੇ ਰਾਜੇ ਨਾਲ ਵੀ ਚਾਰੇ ਬਣ ਹੁੰਦੇ ਨੇ ਸਹਿਮਤ ਪਰ ਅੰਦਰੋਂ ਨਹੀਂ ਹੁੰਦੇ ਰਾਜਾ ਤਾਂ ਡਰ ਨਾਲ ਭੈ ਨਾਲ ਦਿਮਾਗ 'ਤੇ ਰਾਜ ਕਰਦਾ ਇਹ ਦਿਲੋਂ ਨਾਲ ਹੁੰਦੇ ਨੇ ਸਾਰੇ ਉਹਨਾਂ ਦਾ ਅੰਦਰੋਂ ਚਿੱਤ ਮੰਨਿਆ ਹੋਇਆ ਹੁੰਦਾ ਵੀ ਹਾਂ ਵੀ ਗੱਲ ਠੀਕ ਹੈ ਅੰਦਰੋਂ ਖੁਸ਼ ਹੁੰਦੇ ਨੇ ਸਾਰੇ
ਨਿਰਖ ਹੰਸ ਤੇ ਢੁਰਨ ਮਾਨ ਸਰਵਰੈ ਲਜਾਵਤ
ਜਿਹੜੇ ਹੰਸ ਹੁੰਦੇ ਨੇ ਸਾਧੂ ਲੋਕ ਸੰਤ ਹੁੰਦੇ ਨੇ ਨੇਕ ਸੰਤ ਹੁੰਦੇ ਨੇ ਉਹ ਵੀ ਪ੍ਰਚਾਰ ਕਰਦੇ ਨੇ ਉਹਨਾਂ ਦੇ ਆਲੇ ਦੁਆਲੇ ਇੱਦਾਂ ਨਹੀਂ ਲੋਕ ਉਹਨਾਂ ਦੀ ਗੱਲ ਤੋਂ ਮਤਲਬ ਹੈ ਕੁਰਬਾਨ ਜਾਂਦੇ ਉਹਨਾਂ ਦੀ ਗੱਲ ਦਾ ਇੰਨਾ ਪ੍ਰਭਾਵ ਲੋਕਾਂ 'ਤੇ ਨਹੀਂ ਹੁੰਦਾ ਚਾਹੇ ਉਹਨਾਂ ਨੂੰ ਆਦਰ ਕਰਦੇ ਨੇ ਲੋਕ ਉਹ ਪਰ ਉਹ ਗੱਲ ਉਹਨਾਂ 'ਤੇ ਨਹੀਂ ਬਣਦੀ ਜਦ ਉਹ ਦੇਖਦੇ ਨੇ ਇਹ ਜਿਹੜੀ ਗੱਲ ਹੈ, ਗੱਲ ਵੀ ਵਜ਼ਨਦਾਰ ਹੈ ਮੇਰੇ ਤੋਂ, ਜਿੱਥੇ ਅਸੀਂ ਅੜੇ ਹੋਏ ਤੇ ਗੱਲ ਜਿਹੜੀ ਸਾਨੂੰ ਨਹੀਂ ਪਤਾ ਸੀ, ਗੱਲ ਵੀ ਉੱਥੇ ਗਾਹਾਂ ਦੀ ਹੈ, ਕਿਉਂਕਿ ਖੂਨ ਵੀ ਪ੍ਰੂਫ ਹੈ ਨਾ ਵੀ ਜਿਹੜੇ ਪੰਜ ਤੱਤ ਨੇ, ਪੰਜਾਂ ਤੱਤ ਇੱਕੋ ਹੀ ਨੇ ਸਰੀਰ, ਪੰਜਾਂ ਤੱਤਾਂ ਦਾ ਸਭ ਦਾ ਹੀ ਸਰੀਰ ਬਾਹਰਲਾ, ਅੰਦਰਲੀ ਆਤਮਾ ਇੱਕ ਹੈ, ਫਿਰ ਤੁਸੀਂ ਊਚ ਨੀਚ ਕਿਵੇਂ ਬਣਾਤੇ? ਸੋਚ ਦੇ ਲਿਹਾਜ਼ ਨਾਲ ਊਚ ਨੀਚ ਬਣਾਓ, ਸੋਚ ਤਾਂ ਫਿਰ ਕਿਸੇ ਦੀ ਵੀ ਗੰਦੀ ਹੋ ਸਕਦੀ ਹੈ। ਰਾਵਣ ਦੀ ਤੁਸੀਂ ਸੋਚ ਗੰਦੀ ਕਹਿੰਦੇ ਹੋ ਤਾਂ ਫਿਰ ਬ੍ਰਾਹਮਣ, ਰਾਵਣ ਦਾ ਬ੍ਰਾਹਮਣ, ਉਹਦਾ ਭਾਈ ਦੀ ਸੋਚ ਗੰਦੀ ਹੈ ਨਹੀਂ ਸਕੇ ਦੀ। ਫਿਰ ਇਸ ਤਰੀਕੇ ਨਾਲ ਫਿਰ ਬਣਾਓ, ਫਿਰ ਇੱਕ ਕੌਮ ਨੂੰ ਤਾਂ ਬਣਾ ਨਹੀਂ ਸਕਦੇ ਤੁਸੀਂ, ਇੱਕ ਭਾਈ ਦੀ ਸੋਚ ਕਹੀ ਜੀ, ਦੂਏ ਦੀ ਕਹੀ ਜੀ, ਕਈ ਦੀ ਸੋਚ ਕਹੀ ਦੀ ਹੈ, ਕਸੱਲਿਆਂ ਦੀ ਕਹੀ ਜੀ, ਉਹਨੂੰ ਕਹਿੰਦੇ ਨੇ ਨੀਚ ਕਹਿੰਦੇ। ਫਿਰ ਇਸ ਤਰੀਕੇ ਨਾਲ ਕਹੋ, ਉਹ ਵੀ ਨਹੀਂ ਕਹਿ ਰਹੇ। ਜਦੋਂ ਇਹ ਜੀ ਪਰਸ਼ਨ ਆਉਂਦੇ ਨੇ, ਫਿਰ ਉਹ ਜਿਹੜੇ ਮਾਨ ਸੰਤ ਨੇ ਉਹ ਵੀ ਲਾਜਵਾਬ ਹੋ ਜਾਂਦੇ। ਗੱਲ ਤਾਂ ਠੀਕ ਹੈ, ਇਹ ਤਾਂ ਓਪਰੇਸ਼ਨ ਹਰ ਵਕਤ ਹੋਣ ਵਾਲਾ ਹੈ ਊਚ ਨੀਚ ਦਾ, ਹਰ ਵਕਤ ਊਚ ਨੀਚ ਨੇ, ਨਾਨਕ ਨਾਮ ਸੁਨਾਤ, ਨਾਮ ਤੋਂ ਬਿਨਾਂ ਸਾਰੇ ਹੀ ਨੀਚ ਨੇ। ਉਹ ਕਹਿੰਦੇ ਇਕੱਠੀ ਉਹ ਗੱਲ ਮੁਕਾ ਦੇ, ਰਸਮ ਵਿਸਾਰੇ ਤਾਂ ਇੱਕ ਵਿਜਾਤ ਹੈ, ਜਿਹੜਾ ਸੱਚ ਨੂੰ ਵਿਸਾਰ ਦੇਵੇ ਉਹਦੀ ਜਾਤ ਨੀਚ ਹੈ, ਕੰਮ ਜਾਤ ਕਮੀਨੀ ਜਾਤ ਹੈ, ਜਾਤ ਜਿਹੜੀ ਹੈਗੀ ਇਹ ਜਾਤ ਜਿਹਨੂੰ ਨੀਚ ਕਹਿੰਦੇ ਨੇ, ਕੰਮ ਜਾਤ ਨੀਚ ਜਾਤ, ਨਾਨਕ ਨਾਮ ਹੈ ਬਸ ਸਨਾਤ, ਨਾਮ ਤੋਂ ਬਿਨਾਂ ਨੀਚ ਹੈ, ਸਨਾਤ ਨੀਚ ਨੂੰ ਕਹਿੰਦੇ ਨੇ। ਸਨਾਤਨ ਦਾ ਮਤਲਬ ਹੈ ਜਿਹੜਾ ਮਾਇਆ 'ਚ ਲਿਪਤ ਹੈ, ਮਾਇਆ 'ਚ ਲਿਪਤ ਹੈ, ਨੀਚ ਵਿੱਚ ਦੇ ਵਿੱਚ ਲਿਪਤ।
ਅਤਿ ਪਵਿੱਤਰ ਸਭਗਾਤ ਪਰਬਾ ਅਤਿ ਹੀ ਜੈ ਸੋਹਤ,
ਅਤਿ ਪਵਿੱਤਰ ਸਭਗਾਤ, ਸਾਰਿਆਂ ਦੇ ਜਿਹੜੇ ਹਿਰਦੇ ਨੇ ਅਤਿ ਪਵਿੱਤਰ ਹੋ ਰਹੇ ਨੇ ਸੁਣ ਕੇ, ਜਿਹੜਾ ਸੁਣ ਲੈਂਦਾ ਹੈ ਸਾਰਿਆਂ ਦਾ ਮਨ ਪਵਿੱਤਰ ਹੋ ਸਕਦਾ।
ਪ੍ਰਭਾ ਅਤਿ ਹੀ ਜਹਿ ਸੋਹਤ,
ਹਾਂ ਪ੍ਰਭਾ ਅਤਿ ਹੀ ਜਹਿ ਸੋਹਤ, ਉਹ ਜਿਹੜੀ ਹੈ ਪ੍ਰਭਾ, ਉਹਦੀ ਜਿਹੜੀ ਉਸ ਮਤਲਬ ਹੈ ਉਹਦੀ ਸ਼ਾਨ ਹੈ ਕਹਿ ਲਓ, ਇਹ ਉਹਦਾ ਸੋਭਾ ਹੈ, ਉਹਦੀ ਸੋਭਾ ਪ੍ਰਭਾ ਦਾ ਸੋਭਾ, ਸੋਭਾ ਉਹਦੀ ਸਾਰੇ ਸੰਸਾਰ 'ਚ ਉਹਦੀ ਸੋਭਾ ਹੁੰਦੀ ਹੈ, ਸਾਰੇ ਲੋਕ ਸੋਭਾ, ਸੋਭਾ ਸਾਰੇ ਹੀ ਕਰਦੇ ਨੇ।
ਸੁਰ ਨਰ ਨਾਗ ਸੁਰੇਸ਼ ਜਛ ਕਿਨਰ ਮਨ ਮੋਹਤ,
ਦੇਖੋ ਸੁਰ ਹੋ ਗਏ, ਨਰ ਹੋ ਗਏ,
ਨਾਗ,
ਨਾਗ ਹੈ ਜਿਹੜੇ ਜੋਗੀ ਨੇ,
ਸੁਰੇਸ਼,
ਸੁਰੇਸ਼ ਰਾਜੇ ਹੋ ਗਏ,
ਜਛ
ਜਛ ਗਾਉਣ ਵਾਲੇ ਹੈ ਰਾਗੀ,
ਕਿਨਰ
ਕਿਨਰ ਸਾਰੇ ਹੀ ਇੱਕ ਸੁਰ ਹੋ ਕੇ ਸਾਰੇ ਹੀ ਕਹਿੰਦੇ ਨੇ ਵੀ ਹਾਂ ਗੱਲ ਠੀਕ ਹੈ, ਸਾਰੇ ਸਹਿਮਤ ਹੋ ਜਾਂਦੇ ਨੇ, ਕੋਈ ਵਿਰੋਧ ਨਹੀਂ ਕਰਦਾ, ਚੁੱਪ ਹੋ ਜਾਂਦੇ ਨੇ, ਅੰਦਰੋਂ ਮੰਨ ਲੈਂਦੇ ਨੇ ਵੀ ਗੱਲ ਠੀਕ, ਅੰਦਰੋਂ ਮੰਨ ਲੈਂਦੇ ਨੇ, ਚਾਹੇ ਕੋਈ ਵਿਰੋਧ ਨਹੀਂ ਜਾਣੀ ਕਰਦੇ, ਵਿਰੋਧ ਮੁਖਰ ਨਹੀਂ ਹੁੰਦੇ, ਊਂ ਚਾਹੇ ਕਹਿਣ ਮੁਖਰ ਹੋ ਕੇ ਚਾਹੇ ਨਾ ਕਹਿਣ, ਪਰ ਅੰਦਰੋਂ ਉਹ ਠੀਕ ਹੁੰਦੇ ਨੇ, ਅੰਦਰੋਂ ਕਹਿੰਦੇ ਵੀ ਠੀਕ ਹੈ, ਗੱਲ ਠੀਕ ਹੈ।
ਇਹ ਛਬੀ ਵਿਵੇਕ ਰਾਜਾ ਨਿਰਪਤ ਜੇ ਦਿਨ ਕਮਾਣ ਚੜਾਏ ਹੈ,
ਇਸ ਤਰੀਕੇ ਦੀ ਛਬੀ ਵਾਲਾ ਵਿਵੇਕ ਰਾਜਾ ਜਿੱਦਣ ਕਮਾਨ ਚੜਾ ਕੇ ਮੁਖ ਬੋਲਣ ਲੱਗ ਗਿਆ ਨਾ, ਤੀਰ ਛੱਡਣ ਲੱਗ ਗਿਆ,
ਕਮਾਨ ਚੜਾਏ ਹੈ,
ਜਿੰਨਾ ਚਿਰ ਚੁੱਪ ਕਰ ਰਹੇ ਚੁੱਪ ਕਰ ਰਹੇ, ਜਿੱਦਣ ਕਮਾਨ ਚੜਾ ਕੇ ਤੀਰ ਛੱਡਣ ਲੱਗ ਜਾਂਦਾ, ਉਹ ਜਿਹੜਾ ਉਹਦੇ ਕੋਲ ਇਕੱਠਾ ਕੀਤਾ ਹੁੰਦਾ ਅਸਲਾ, ਜਿੱਦਣ ਚਲਾਉਣ ਲੱਗ ਜਾਂਦਾ ਨਾ, ਜਿੱਦਣ ਕਮਾਨ
ਚੜਾਏ ਹੈ,
ਚੜਾਏ ਹੈ, ਜਿੱਦਣ ਕਮਾਨ ਹਮੇਸ਼ਾ ਨਹੀਂ ਚੜਾ ਕੇ ਰੱਖਦੇ ਹੁੰਦੇ ਸੀ, ਕਮਾਨ ਦਾ ਜਿਹੜਾ ਚੇਲਾ ਹੁੰਦਾ ਨਾ, ਚੇਲਾ ਕਹਿੰਦੇ ਨੇ ਜਿਹੜਾ ਧਾਗਾ ਹੁੰਦਾ, ਉਹਨੂੰ ਹਰ ਵਕਤ ਨਹੀਂ ਚੜਾ ਕੇ ਰੱਖਦੇ, ਕਮਾਨ ਕਮਾਨ ਦੀ ਜਿਹੜੀ ਤਾੜਾ ਖਤਮ ਹੋ ਜਾਂਦੀ, ਜਦ ਕਮਾਨ ਚਲਾਉਣੀ ਹੁੰਦੀ ਹੈ ਜਦੋਂ ਚੇਲਾ ਚੜਾਈਦਾ, ਉਦਾਂ ਕਮਾਨ ਚੇਲਾ ਨਾਲ ਲਪੇਟ ਕੇ ਰੱਖੀਦਾ, ਉਹਦਾ ਤੰਦ ਹੁੰਦਾ ਨਾ, ਉਹ ਲਪੇਟ ਕੇ ਹੀ ਰੱਖੀਦਾ, ਚੜਾ ਕੇ ਨਹੀਂ ਰੱਖੀਦਾ ਉਹਦਾ ਤੰਦ, ਫਿਰ ਤਾਂ ਉਹਦੀ ਤੜ ਮਰ ਜਾਂਦੀ ਕਮਾਨ ਦੀ, ਜਿਸ ਦਿਨ ਕਮਾਨ
ਚੜਾਏ
ਚੜਾਏ ਹੈ, ਜਦੋਂ ਬੋਲਣ ਲੱਗਦਾ ਕਮਾਨ ਚੜਾਉਣਾ ਹੀ ਹੈ, ਹਾਂ ਜਾਂ ਤੀਰ ਚਲਾਉਣੇ ਹੁੰਦੇ ਨੇ ਜਦੋਂ ਕਮਾਨ ਚੜਾਈ ਦੀ ਹੈ, ਕਹਿਣ ਦਾ ਮਤਲਬ ਇਹ, ਜਦ ਉਹ ਛੱਡਣ ਲੱਗ ਜਾਂਦਾ ਤੀਰ, ਫਿਰ ਸਾਰੇ ਮਸਲੇ ਤਾਂ ਹੱਲ ਹੁੰਦੇ ਹੀ ਨੇ ਉਹਦੇ ਕੋਲ ਕੀਤੇ ਪਹਿਲਾਂ, ਜਿੱਦਣ ਉਹ ਪ੍ਰਗਟ ਕਰਦਾ ਆਪਣੇ ਤੀਰਾਂ ਨੂੰ ਜਿਹੜੇ ਉਹਦੇ ਅੰਦਰ ਹੁੰਦੇ ਨੇ ਪੱਥੇ ਜਿਹੇ ਰੱਖੇ ਹੋਏ, ਜਿਸ ਦਿਨ ਕਮਾਨ ਫਿਰ ਚੜ੍ਹਾ ਲੈਂਦਾ ਨਾ ਉਹ ਪਬਲਿਕ ਨੂੰ ਤਾਂ ਜਦੇ ਪਤਾ ਲੱਗਦਾ ਨਾ ਜਾਂ ਕਮਾਨ 'ਚੋਂ ਤੀਰ ਛੁੱਟਦੇ ਨੇ ਹਾਂ ਚੜ੍ਹਾਏ ਹੈ
ਬਿਨ ਇੱਕ ਅਭਿਵੇਕ ਸੁਣੋ ਨਿਰਪਤ ਸੋ ਔਰ ਨਬਾਣ ਚਲਾਏ ਹੈ
ਇੱਕ ਅਭਿਵੇਕ ਹੈ ਜਿਹੜਾ ਉਹਦੇ ਬਿਨਾਂ ਇਹਦਾ ਵਿਰੋਧ ਨਹੀਂ ਕੋਈ ਕਰਦਾ ਦੇਖੋ ਪਹਿਲਾਂ ਸੁਰ ਨਾਲ ਆ ਗਏ ਸਾਰੇ
ਸੁਰ ਨਰ ਨਾਗ ਸਰੇ
ਨਾਗ ਸਾਰੇ ਆ ਗਏ ਰਾਜੇ ਆ ਗਏ
ਹੰਸ ਆ ਗਏ
ਜਿਹੜੇ ਸਾਧੂ ਨੇ
ਚਮਰਚਾਰ ਆ ਗਏ
ਕੋਈ ਨਹੀਂ ਚੂੰ ਕਰਦਾ ਸਿਰਫ ਅਭਿਵੇਕ ਬੋਲਦਾ ਹੁੰਦਾ ਕਿਉਂ ਬੇਸ਼ਰਮ ਹੈ ਅਭਿਵੇਕ ਅਗਿਆਨ ਘੋਰ ਅਗਿਆਨੀ ਆਦਮੀ ਦੀ ਨਿਸ਼ਾਨੀ ਹੈ ਉਦੋਂ ਜਿਹੜਾ ਬੋਲਦਾ ਜਿਹੜਾ ਉਦੋਂ ਬੋਲਦਾ ਐਂ ਸਮਝੋ ਮੂਰਖੰਦ ਘੋਰ ਹੈ ਉਹ ਇਹ ਜਾਣੀ ਦੱਸੀ ਗਿਆ ਵੀ ਉਦੋਂ ਜਿਹੜਾ ਬੋਲਦਾ ਹੁੰਦਾ ਮੂਰਖੰਦ ਘੋਰ ਹੁੰਦਾ ਜਾਂ ਭਗਤ ਬੋਲੇ ਨੇ ਕੋਈ ਨਹੀਂ ਬੋਲਿਆ ਬ੍ਰਾਹਮਣ ਜਾਣਦੇ ਸੀ ਸਾਡੇ ਖਿਲਾਫ ਇਹ ਚੁੱਪ ਹੋ ਗਏ ਸਿਆਣੇ ਸੀ ਸਿਆਣਾ ਆਦਮੀ ਚੁੱਪ ਹੋ ਜਾਂਦਾ ਜੇ ਹੁਣ ਕੋਈ ਵਾਕਿਆ ਸਾਡੇ ਨਾਲ ਤਕੜਾ ਆਦਮੀ ਹੈ ਉਹ ਮੈਦਾਨ 'ਚ ਆ ਗਿਆ ਅਸੀਂ ਕਿਸੇ ਵੇਲੇ ਤਕੜੇ ਸੀ ਜੇ ਜਾ ਕੇ ਪੰਗਾ ਲਵਾਂਗੇ ਫਿਰ ਨਾਸਾ ਬਣਾ ਕੇ ਜਾਵਾਂਗੇ ਉੱਥੋਂ ਉਹ ਕਹਿੰਦਾ ਇੱਜ਼ਤ ਬਚਾ ਕੇ ਬੈਠੇ ਰਹੋ ਭਾਈ ਤਕੜਾ ਠੀਕ ਹੈ ਤੂੰ ਮੰਨ ਕਿਉਂ ਨਾ ਲਈਏ ਕੁੱਟ ਖਾ ਕੇ ਵੀ ਤਾਂ ਮੰਨੂਗਾ ਹੀ ਪਰ ਜਿਹਨੇ ਮੰਨਣਾ ਹੀ ਨਹੀਂ ਹੈ ਉਹ ਅਵਿਵੇਕ ਹੁੰਦਾ ਉਹ ਮੈਂ ਨਾ ਮੰਨੂ ਵਾਲਾ ਹੁੰਦਾ ਬਸ ਉਹ ਕਹਿੰਦਾ ਵੀ ਤੇਰੀ ਗੱਲ ਇਹ ਚਾਹੇ ਠੀਕ ਹੈ ਪਰ ਮੈਂ ਨਹੀਂ ਮੰਨੂ ਉਹਦਾ ਕੋਈ ਇਲਾਜ ਨਹੀਂ ਹੈ ਸਾਰੇ ਉਹਨੂੰ ਤਿਆਗ ਦਿੰਦੇ ਨੇ ਫਿਰ ਅਵਿਵੇਕ ਨੂੰ ਸਭ ਤਿਆਗ ਦਿੰਦੇ ਨੇ ਅੱਜ ਵੀ ਚਾਹੇ ਗੁਰਬਾਣੀ ਸਾਰਿਆਂ ਦੇ ਖਿਲਾਫ਼ ਹੈ ਪਰ ਗੁਰਬਾਣੀ ਦੇ ਖਿਲਾਫ਼ ਨਹੀਂ ਕੋਈ ਬੋਲਦਾ ਉਹਨੂੰ ਮੰਨ ਕੇ ਹਾਂ ਠੀਕ ਹੈ ਉੱਥੇ ਜਾ ਕੇ ਆਪ ਪੰਡਿਤ ਨੇ ਉਹਦੇ ਅਰਥ ਬਦਲਦੇ ਅਰਥ ਬਦਲ ਕੇ ਗੱਲ ਕਰਦੇ ਨੇ ਪਬਲਿਕ ਨੂੰ ਕੁਛ ਹੋਰ ਦੱਸਦੇ ਨੇ ਉਹਨੂੰ ਮੰਨਦੇ ਨੇ ਠੀਕ ਹੈ ਕਬੀਰ ਤਾਂ ਮਹਾਨ ਸੰਤ ਹੈ ਨਾਮਦੇਵ ਤਾਂ ਮਹਾਨ ਸੰਤ ਹੈ ਪਰ ਪਾਇਆ ਉਹਨੇ ਮੂਰਤੀ ਨੂੰ ਦੁੱਧ ਪਿਲਾਇਆ ਜ਼ਰੂਰ ਹੈ ਤੰਨਾ ਤਾਂ ਜ਼ਰੂਰ ਸੰਤ ਹੈ ਪਰ ਠਾਕਰ ਨੂੰ ਉਹਨੇ ਰੋਟੀ ਜ਼ਰੂਰ ਖੜਾਈ ਹੈ ਠਾਕਰ ਖਾ ਲੈਂਦਾ ਰੋਟੀ ਜੇ ਛੱਡਦਾ ਹੋਵੇ ਆਪਣੀ ਗੱਲ ਵੀ ਸੱਚੀ ਰੱਖ ਲਈ ਉਹਨਾਂ ਦੀ ਵੀ ਸੱਚੀ ਗਲਤੀ ਪਬਲਿਕ ਕਿਹੜਾ ਪੜ੍ਹਦੀ ਹੈ ਵੀ ਕੀ ਧੰਨੇ ਨੇ ਲਿਖਿਆ ਉਹਦਾ ਜਿਹੜਾ ਧੰਨੇ ਨੇ ਕੀ ਲਿਖਿਆ ਹੈ ਕਿਵੇਂ ਪਾ ਉਹ ਗੱਲ ਪੜ੍ਹੂ ਉਹ ਦੱਸੂਗਾ ਵੀ ਨਾ ਆਹ ਕਹਿੰਦਾ ਤੁਸੀਂ ਆਹ ਕਹਿੰਦੇ ਹੋ ਕਿਉਂ ਕਹਿੰਦੇ ਹੋ ਤੁਸੀਂ ਆਪਣੀ ਬਚਾਉਣੀ ਹੈ ਉਹਨਾਂ ਨੇ ਵਿਰੋਧ ਨਹੀਂ ਕਰਨਾ ਗੱਲ ਆਪਣੀ ਕਹਿ ਦੇਣੀ ਹੈ ਪਬਲਿਕ ਨੂੰ ਆਪਣੀ ਗੱਲ ਪ੍ਰਚਾਰ ਲੈਣੀ ਹੈ ਉਹਦੇ ਥਰੂ ਸਾਰਿਆਂ ਨੇ ਗੁਰਬਾਣੀ ਰੱਖੀ ਹੈ ਸੰਤਾਂ ਨੇ ਪ੍ਰਚਾਰ ਗੁਰਬਾਣੀ ਦਾ ਉਲਟ ਕਰਦੇ ਨੇ ਸ੍ਰੀ ਚੰਦ ਕੇ ਵੀ ਲੈ ਗਏ ਧੀਰ ਮੱਲੀਏ ਵੀ ਲੈ ਗਏ ਪ੍ਰਚਾਰ ਉਲਟ ਕਰਦੇ ਰਹੇ ਨੇ ਬੇਰੀ ਦੁੱਖ ਭੰਜਣੀ ਹੈ ਨਾਮ ਦੁੱਖ ਭੰਜਣ ਨਾਮ ਬਾਰੇ ਚੁੱਪ ਕਰ ਗਏ ਨਾਮ ਦੁੱਖ ਭੰਜਣ ਇਹਦਾ ਪ੍ਰਚਾਰ ਨਹੀਂ ਕੀਤਾ ਬੇਰੀ ਦੁੱਖ ਭੰਜਣੀ ਇਹਦਾ ਪ੍ਰਚਾਰ ਕਰਦਾ ਉਹੀ ਪਬਲਿਕ ਨੂੰ ਪਤਾ ਨਾਮ ਬਾਰੇ ਪਤਾ ਨਹੀਂ ਹੈ ਪ੍ਰਚਾਰ ਆਪਣਾ ਕਰਤਾ ਗੁਰਬਾਣੀ ਤੋਂ ਉਲਟ ਕਰਤਾ ਦੱਸਿਆ ਕਿਸੇ ਨੂੰ ਹੈ ਜੀ ਗੁਰਬਾਣੀ ਬਾਰੇ ਦੱਸਿਆ ਕੁਛ ਨਹੀਂ ਆਪ ਨੂੰ ਪਤਾ ਫਿਰ ਬਾਹਰ ਜੋੜ ਤੇ ਫਿਰ ਦਰੱਖਤਾਂ ਦੀ ਪੂਜਾ ਕਰਨ ਲੱਗ ਤੇ ਫਿਰ ਉਹੀ ਹਿੰਦੂ ਦੇ ਹਿੰਦੂ ਬਣਾਤੇ ਇਹੀ ਉਹਨਾਂ ਨੇ ਚਾਹੁੰਦੇ ਸੀ ਇਹੀ ਸਰਕਾਰ ਚਾਹੁੰਦੀ ਸੀ ਇਹੀ ਪਬਲਿਕ ਜ਼ਿਆਦਾ ਚਾਹੁੰਦੀ ਹੁੰਦੀ ਹੈ ਵੀ ਬਾਹਰ ਹੈ ਕੋਈ ਸੌਖੀ ਜਿਹੀ ਚੀਜ਼ ਦੱਸ ਦਿਉ ਜਿੱਥੇ ਪਾਣੀ ਪਾ ਕੇ ਤਾਗਾ ਵਧਿਆ ਹੀ ਹੈ ਕਰ ਲੂੰ ਆਜੀਏ ਇੱਛਾ ਪੂਰੀ ਹੋ ਜਾਵੇ ਹੋਰ ਕੋਈ ਚੜਾਵਾ ਜਿਹੜਾ ਲੈ ਜਾਂਦੇ ਹਾਂ ਦੁੱਧ ਲੈ ਜਾਂਦੇ ਹਾਂ ਅੱਗੇ ਦਾਣੇ ਲੈ ਜਾਂਦੇ ਤੇ ਗੁੜ ਲੈ ਜਾਂਦੇ ਤੇ ਜੋ ਕੁਛ ਘਰ ਹੁਣ ਉਹ ਇਹੋ ਜਿਹਾ ਹੀ ਹੁੰਦਾ ਸੀ ਚੜਾਵਾ ਵੀ ਅੱਗੇ ਗਰੀਬ ਲੋਕ ਹੁੰਦੇ ਸੀ ਗੁਰਦੁਆਰੇ ਜਾਂਦੇ ਸੀ ਦਾਣੇ ਲੈ ਜਾਣੇ ਗੁੜ ਲੈ ਜਾਣਾ ਘਰੋਂ ਆਟਾ ਲੈ ਜਾਣਾ ਘਿਓ ਲੈ ਜਾਣਾ ਦੇਸੀ ਹੁੰਦਾ ਸੀ ਦੁੱਧ ਲੈ ਜਾਣਾ ਲੰਗਰ ਚਲੋ ਕੰਮ ਆਜ ਹਾਂਜੀ
ਪਵਨ ਬੇਗ ਰਥ ਚਲਤ ਪੇਗ ਚੱਪਲਾ ਚਿਤ ਲਾਜਤ
ਪਵਨ ਬੇਗ ਰਥ ਚਲਤ ਜਿਹੜਾ ਉਹਦਾ ਅਸਲ ਦੇ ਵਿੱਚ ਜਿਹੜਾ ਹੁੰਦਾ ਬੁੱਧੀ ਇਹ ਰਥ ਹੈ ਬੁੱਧੀ ਰਥ ਬਣਦੀ ਹੈ ਜਿਹੜਾ ਗੁਰਮੁਖ ਹੈ ਉਹਦੀ ਬੁੱਧੀ ਰਥ ਹੈ ਜਿਹੜਾ ਮਨਮੁਖ ਉਹਦਾ ਮਨ ਰਥ ਹੈ ਮਨ ਅੱਗੇ ਤਾਂ ਸਵਾਹ ਹੈ ਨਾ ਬੁੱਧੀ ਮਨ ਦੇ ਮਗਰ ਜੇ ਚੱਲਦੀ ਹੈ ਤਾਂ ਮਨ ਮੂਹਰੇ ਅੱਗੇ ਹੈ ਘੋੜਾ ਮਨ ਹੈ
ਪਵਨ ਬੇਗ ਰਥ ਚਲਤ
ਪਵਨ ਬੇਗ ਰਥ ਚਲਤ ਬਹੁਤ ਜ਼ਿਆਦਾ ਪਵਨ ਦਾ ਬੇਗ ਮੰਨਿਆ ਗਿਆ ਉਹਦਾ ਪਵਨ ਦਾ ਵੇਗ ਘੱਟ ਮੰਨਿਆ ਗਿਆ, ਉਹਦਾ ਪਵਨ ਦਾ ਵੇਗ ਜ਼ਿਆਦਾ ਮੰਨਿਆ ਗਿਆ। ਪਵਨ ਦੀ ਰਫਤਾਰ, ਪਵਨ ਅਸਲ 'ਚ ਮਨ ਦੀ ਰਫਤਾਰ ਦੀ ਗੱਲ ਹੈ। ਪਵਨ ਮਨ ਨੂੰ ਕਹਿੰਦੇ ਨੇ। ਮਨ ਜਿੰਨੀ ਤੇਜ਼ ਚੱਲਦਾ ਹਵਾ ਦੀ ਗੱਲ ਨਹੀਂ ਹੈ, ਮਨ ਦੀ ਰਫਤਾਰ ਨਾਲੋਂ ਜ਼ਿਆਦਾ ਮਤਲਬ ਰਫਤਾਰ ਨਾਲ ਚੱਲਦਾ, ਬੁੱਧੀ ਚੱਲਦੀ ਹੈ। ਮਨ ਅਤੇ ਤਨ ਤੇਜ਼ ਚੱਲਿਓ ਜਗ ਮਾਤ ਕੋ, ਜੇ ਮਨ ਨੂੰ ਘੇਰਨਾ ਹੋਵੇ ਤਾਂ ਬੁੱਧੀ ਦੀ ਰਫਤਾਰ ਮਨ ਨੂੰ ਤੇਜ਼ ਚਾਹੀਦੀ, ਕਮ ਸੇ ਕਮ ਉਨੀ ਤਾਂ ਜ਼ਰੂਰ ਚਾਹੀਦੀ ਹੈ। ਉਹਦੀ ਬੁੱਧੀ ਦੀ ਰਫਤਾਰ ਮਨ ਦੀ ਰਫਤਾਰ ਨਾਲੋਂ ਅੱਗੇ ਹਰ ਮਨ ਨੂੰ ਘੇਰ ਲੈਂਦੀ ਹੈ। ਪਵਨ ਵੇਗ ਰਥ
ਚਲਤ
ਚਲਤ
ਵੇਗ ਚਪਲਾ ਚਿੱਤ ਲਾਜਤ,
ਚਪਲਾ ਜਿਹੜੇ ਚਿੱਤ ਨੇ ਨਾ ਚਿੰਤਾ ਚਿੱਤ ਨੇ ਟਿਕਦੇ ਨਹੀਂ, ਉਹਨਾਂ ਨੂੰ ਸ਼ਰਮ ਆਉਂਦੀ, ਉਹ ਘੇਰ ਲੈਂਦਾ ਨਾ, ਝੱਟ ਘੇਰ ਲੈਂਦਾ, ਉਹਦੇ ਮੂੰਹ ਚੋਂ ਗੱਲ ਨਿਕਲੀ ਜਾਂਦਾ ਘੇਰ ਲੈਂਦਾ। ਮਨ ਬੜੀ ਸ਼ਰਾਰਤ, ਚੱਪਲ ਜਿਹੜੇ ਆਦਮੀ ਹੁੰਦੇ, ਚੱਪਲ ਚੱਪਲ ਹੁੰਦੀ ਹੈ, ਮੱਛੀ ਹੁੰਦੀ ਹੈ, ਚੱਪਲ ਐਂ ਚੱਲਦੀ ਹੈ, ਉਹ ਐਂ ਮੋੜ ਕੱਢਦੇ ਨੇ ਵੀ ਮੈਂ ਕਿਤੋਂ ਸਲਿੱਪ ਕਰ ਜਾਣਗੇ, ਇਹਨੂੰ ਕਿਤੇ ਭੁਲਾ ਦੂਗਾ, ਕਿਤੋਂ ਕੋਈ ਐਸਾ ਸਵਾਲ ਕਰ ਦੂੰ ਜਿਹੜਾ ਇਹਨੂੰ ਪਤਾ ਨਾ ਹੋਵੇ, ਉਹ ਜਦ ਇਹਨੂੰ ਘੇਰ ਲੈਂਦਾ ਉੱਥੇ। ਮੀਨ ਕੀ ਚੱਪਲ, ਹਾਂ ਮੀਨ ਕੀ ਚੱਪਲ ਬਣੀ ਹੋਈ ਹੈ ਮੱਛੀ ਦੀ, ਕਿੰਨੀ ਛੇਤੀ ਉਹ ਐਂ ਕਰ ਦਿੰਦੀ ਹੈ। ਉਹ ਜਿਹੜਾ ਐਂ ਕਰੇ ਨਾ, ਜਿਵੇਂ ਕੁੱਤਾ ਭੱਜਦਾ ਗਾਹਾਂ, ਜਿਹੜਾ ਸ਼ਿਕਾਰ ਹੈ ਹਰ ਐਂ ਕਰਕੇ ਉਹਨੂੰ ਵੀ ਫੜਿਆ ਨਾ ਮੈਂ ਜਾਵਾਂ, ਉਹਨੂੰ ਐਂ ਇਸ਼ਾਰਾ ਕਰਕੇ ਐਨ ਮੁੜ ਜਾਂਦਾ ਪਿੱਛੇ ਨੂੰ, ਕੁੱਤਾ ਗਾਹਾਂ ਲੰਘ ਜਾਂਦਾ, ਐਂ ਕਰਨਾ ਚਾਹੁੰਦੇ। ਹਾਂ ਹਰਕਿਆਈ ਦਿੰਦੇ ਨੇ, ਹਰਕਿਆਈ ਕਹਿੰਦੇ ਨੇ ਚਕਾਲੀ।
ਸੁਣਤ ਸ਼ਬਦ ਚੱਕ ਚਾਰ ਮੇਘ ਮੋਹਤ ਭਰਮ ਭਾਜਤ,
ਸੁਣਤ ਸੁਣ ਕੇ ਉਹ ਜੋ ਬੋਲਦਾ ਹੈ, ਜੋ ਗੁਰਮੁਖੀ ਵਿਆਖਿਆਨ ਹੈ, ਗੁਰਬਾਣੀ ਦਾ ਜੋ ਵਿਆਖਿਆਨ ਹੈ, ਆ ਜੋ ਪ੍ਰਚਾਰ ਕਰਦੇ ਰਹੇ ਭਗਤ,
ਸੁਣਤ ਸ਼ਬਦ ਚੱਕ ਚਾਰ,
ਉਹਦੇ ਸ਼ਬਦਾਂ ਨੂੰ ਸੁਣ ਕੇ, ਉਹਦੀ ਗੱਲ ਨੂੰ ਸੁਣ ਕੇ, ਚਾਰੇ ਕੁੰਟਾਂ ਦੇ ਵਿੱਚ ਜਿੰਨੇ ਬੰਦੇ ਨੇ ਹੈਰਾਨ ਹੁੰਦੇ ਰਹੇ। ਇਹ ਤਾਂ ਗੱਲ ਸੁਣੀ ਹੋਈ ਨਹੀਂ ਹੁਣ ਤਾਈਂ, ਇਹ ਤਾਂ ਕਿਸੇ ਨੇ ਦੱਸੀ ਹੋਈ ਨਹੀਂ ਹੁਣ ਤਾਈਂ। ਸੁਣ ਤੇ ਸ਼ਬਦ
ਚਕਚਾਰ ਮੇਘ,
ਚਕਚਾਰ ਮੇਘ, ਮੇਘ ਹੁੰਦੇ ਨੇ ਪ੍ਰਚਾਰਕ, ਜਿਹੜੇ ਵੱਡੇ ਵੱਡੇ ਪ੍ਰਚਾਰਕ ਨੇ ਚਾਰੇ ਪਾਸੇ, ਸਾਰੇ ਹੀ ਪ੍ਰਚਾਰ ਕਰਦੇ ਹੀ ਨੇ, ਹਿੰਦੂਆਂ 'ਚ ਵੀ ਕਰਦੇ ਨੇ, ਮੁਸਲਮਾਨਾਂ 'ਚ ਵੀ ਕਰਦੇ ਨੇ, ਸਿੱਖਾਂ 'ਚ ਵੀ ਕਰਦੇ ਨੇ, ਈਸਾਈਆਂ 'ਚ ਵੀ ਕਰਦੇ ਨੇ, ਸਾਰੇ ਧਰਮ ਤਾਂ ਇੱਕੋ ਹੀ ਹੈ ਸਾਰੀ ਦੁਨੀਆਂ ਦਾ, ਧਰਮ ਨਹੀਂ ਦੋ ਹੈਗੇ, ਗੱਲ ਤਾਂ ਇੱਕੋ ਹੀ ਹੈ ਸਾਰਿਆਂ ਦੀ, ਆਪਣੇ ਆਪਣੇ ਤਰੀਕੇ ਨਾਲ ਪ੍ਰਚਾਰ ਕਰਦੇ। ਉਹ ਸਾਰੇ ਸੁਣ ਕੇ ਹੈਰਾਨ ਹੁੰਦੇ ਨੇ ਵੀ ਗੱਲ ਤਾਂ ਠੀਕ ਹੈ, ਗੱਲ ਤਾਂ ਕੋਈ ਗਲਤ ਨਹੀਂ ਹੈ। ਦੇਖੋ ਸ਼ਬਦ ਦੀ ਗੱਲ ਈਸਾਈ ਵੀ ਕਰਦੇ ਨੇ, ਸ਼ਬਦ ਦੀ ਗੱਲ ਯੋਗੀ ਵੀ ਕਰਦੇ ਨੇ, ਸ਼ਬਦ ਦੀ ਗੱਲ ਅਸੀਂ ਤਾਂ ਕਰਦੇ ਹੀ ਕਰਦੇ ਹਾਂ, ਸ਼ਬਦ ਦੀ ਗੱਲ ਇਹ ਆਪਣੇ ਵੇਦ ਵਿੱਚ ਵੀ ਹੈ, ਗ੍ਰੰਥਾਂ ਵਿੱਚ ਵੀ ਹੈ, ਸ਼ਬਦ ਉਪਦੇਸ਼ ਸਾਰੇ ਹੀ ਉਪਦੇਸ਼, ਉਪਦੇਸ਼ ਹੈ ਵਿਆਖਿਆਨ ਹੈ, ਹੋਰ ਉਪਦੇਸ਼ ਹੋਰ ਕੀ ਹੈ, ਸਾਰੇ ਧਰਮ ਉਪਦੇਸ਼ ਹੀ ਦਿੰਦੇ ਨੇ, ਉਪਦੇਸ਼ ਦੇ ਬਿਨਾਂ ਧਰਮ ਕੀ ਹੈ, ਜਿੱਥੇ ਉਪਦੇਸ਼ ਨਹੀਂ ਧਰਮ ਕਾਹਦਾ ਉਹ, ਜੇ ਉਪਦੇਸ਼ ਨਹੀਂ ਤਾਂ ਗੁਰੂ ਕਾਹਦਾ ਉਹ, ਸਕੂਲ ਦੇ ਵਿੱਚ ਕਾਲਜਾਂ ਦੇ ਵਿੱਚ ਉਪਦੇਸ਼ ਹੀ ਆਊਗੀ, ਪੜ੍ਹਾਈ ਹੋਈ ਆਊਗੀ। ਸੁਣ ਤੇ ਸ਼ਬਦ
ਚੱਕਚਾਰ ਮੇਘ,
ਚੱਕ ਚਾਰ ਚਾਰੇ ਚੱਕ, ਚਾਰੇ ਸਾਈਡਾਂ ਚਾਰੇ ਕੁੰਟਾਂ,
ਮੋਹਤ ਭਰਮ ਭਾਜਤ,
ਚੱਕ ਇੱਕ ਪਿੰਡ ਨੂੰ ਕਹਿੰਦੇ ਨੇ, ਚੱਕ ਕਿਸੇ ਪਿੰਡ ਨੂੰ ਕਹਿੰਦੇ, ਚੱਕ ਨਹੀਂ ਨਾ ਉੱਧਰ ਬਣੇ ਹੋਏ ਸੀ, ਚੱਕ ਰਾਮਦਾਸ ਨਹੀਂ, ਜਿੱਥੇ ਪਬਲਿਕ ਰਹੇ ਉਹ ਚੱਕ ਹੁੰਦਾ, ਪਿੰਡ ਹੋਵੇ, ਇੱਥੇ ਆਪਾਂ ਬੈਠੇ ਹਾਂ, ਚਾਰ ਪਾਸੇ ਚਾਰ ਪਿੰਡ ਲੱਗਣਗੇ ਆਪਣੇ ਹੱਥਾਂ, ਘੱਟੋ ਘੱਟ ਚਾਰ ਤਾਂ ਲੱਗਣਗੇ ਨਾ, ਚਾਰੇ ਪਾਸੇ ਚਾਰ ਚੱਕ, ਐਂ ਚੱਕ ਨੇ ਚਾਰੇ ਪਾਸੇ ਦੇ।
ਮੋਹਤ ਭਰਮ ਭਾਜਤ,
ਮੋਹਤ ਤਾਂ ਮੰਨਦੇ ਨੇ ਵੀ ਗੱਲ ਤਾਂ ਠੀਕ ਹੈ, ਹਮਦਰਦੀ ਨਾਲ, ਜਿੱਥੇ ਹਮਦਰਦੀ ਨਾਲ ਗੱਲ ਮੰਨੇ ਉਹਨੂੰ ਮੋਹਤ ਕਹਿੰਦੇ ਨੇ, ਜਦ ਮੰਨ ਕੇ ਗੱਲ 'ਚ ਹਮਦਰਦੀ ਹੋਵੇ ਵੀ ਗੱਲ ਤਾਂ ਖਿਲਾਫ਼ ਨਹੀਂ ਹੈ ਕਿਸੇ ਦੇ, ਉਹ ਮੋਹਤ ਹੁੰਦਾ।
ਭਰਮ ਭਾਜਤ
ਜਿਹੜੀ ਗੱਲ ਚੰਗੀ ਲੱਗੇ ਆਪਾਂ ਨੂੰ, ਜਿਵੇਂ ਨਿਆਣੇ ਦੀ ਗੱਲ ਚੰਗੀ ਲੱਗਦੀ ਹੈ ਨਾ ਸਾਰਿਆਂ ਨੂੰ, ਉਹ ਮੋਹ ਪੈਦਾ ਹੁੰਦਾ ਉਹਦੇ ਗੱਲ 'ਚ, ਬਲ ਛੱਡਣੀ ਜਿੱਥੇ ਬਲ ਛੱਡਣਾ ਗੱਲ 'ਚ ਹੋਵੇ, ਉਹ ਮੋਹ ਪੈਦਾ ਬੱਚੇ ਦੀ ਗੱਲ 'ਚ ਬਲ ਛੱਡ ਨਹੀਂ ਹੁੰਦਾ, ਇਸ ਕਰਕੇ ਸਾਰਿਆਂ ਦਾ ਮੋਹ ਤਾਂ ਹੈ, ਜਿਹੜੀ ਗੱਲ 'ਚ ਬਲ ਛੱਡ ਨਹੀਂ ਹੁੰਦਾ ਉਹ ਮੋਹ ਲੈਂਦੀ ਹੈ ਸਭ ਨੂੰ, ਬਲ ਛੱਡ ਵਾਲੀ ਗੱਲ ਖਰਾਬ ਕਰਦੀ ਹੈ, ਬਣਛਾੜ ਵਾਲੀ ਗੱਲ ਤਾਂ ਖਰਾਬ ਕਰਦੀ ਹੈ ਫਿਰ। ਉਹ ਤਾਂ ਜਿਹਦੇ ਖਿਲਾਫ ਹੋਊ ਉਹ ਕਹੂਵੇ ਇਹਨੇ ਇੱਕ ਪਾਸੜ ਗੱਲ ਕੀਤੀ। ਇੱਕ ਪਾਸੜ ਜਿਹੜੀ ਗੱਲ ਹੁੰਦੀ ਹੈ ਉਹ ਨਹੀਂ ਸਾਰਿਆਂ ਨੂੰ ਫਿੱਟ ਆਉਂਦੀ, ਸੱਚ ਫਿੱਟ ਆ ਜਾਂਦਾ ਸਾਰਿਆਂ।
ਮੋਹਤ ਪਰਮ ਭਾਜਤ,
ਮੋਹਤ ਪਰਮ ਪਰਮ ਭਾਜਤ, ਸਾਰਿਆਂ ਦਾ ਭਰਮ ਦੂਰ ਹੋਈ ਜਾਂਦਾ ਵੀ ਗੱਲ ਤਾਂ ਠੀਕ ਹੈ, ਸਾਰਿਆਂ ਦਾ ਭਰਮ ਦੂਰ ਹੋ ਰਿਹਾ।
ਜਲ ਥਲ ਅਜੇ ਅਨਭੈ ਅਭੱਟ ਅਤਿ ਉੱਤਮ ਪਰਵਾਨੀ ਹੈ।
ਜਲ ਥਲ ਦੇ ਵਿੱਚ ਜਿੰਨੇ ਵੀ ਟਾਪੂਆਂ ਟਾਪੂਆਂ ਦੇ ਵਿੱਚ ਹੁੰਦੇ ਨੇ ਜਿਹੜੇ, ਉਹ ਜਲ ਥਲ ਕਹਿੰਦੇ ਨੇ ਆਲੇ ਦੁਆਲੇ ਪਾਣੀ ਹੈ। ਜਿਵੇਂ ਲੰਕਾ ਆਲੇ ਦੁਆਲੇ ਪਾਣੀ ਸੀ ਵਿੱਚ, ਟਾਪੂਆਂ 'ਚ ਵੀ ਤਾਂ ਬਾਸਾ ਹੁੰਦਾ, ਅਸਲ 'ਚ ਸਾਰੇ ਦੇਸ਼ ਟਾਪੂ ਨੇ ਕਿਸਮ ਦੇ, ਆਲੇ ਦੁਆਲੇ ਪਾਣੀ ਹੋਈਆਂ ਸਾਰਿਆਂ ਦੇ ਹੀ। ਜਲ ਥਲ ਦੇ ਵਿੱਚ
ਅਜੇ
ਛੋਟੇ ਟਾਪੂਆਂ 'ਚ ਵੀ ਬੰਦੇ ਰਹਿੰਦੇ ਨੇ ਨਾ। ਹਾਂ
ਅਜੇ ਅਨਭੈ ਅਭੱਟ,
ਅਜੇ ਅਜੇ ਉਹ ਉਹਦਾ ਕੋਈ ਜਵਾਬ ਨਹੀਂ, ਜਿੱਤ ਨਹੀਂ ਸਕਦਾ ਕੋਈ ਇਹਨੂੰ।
ਅਨਭੈ ਅਭੱਟ,
ਅਜੇ ਭੱਟ ਅਭੱਟ ਨਹੀਂ ਹੈ, ਭੱਟ ਹੈ
ਅਜੇ,
ਆੜਾ ਉਹਦਾ ਲੱਗਿਆ ਹੋਇਆ,
ਅਭੱਟ
ਉਹ ਭੱਟ ਨਹੀਂ ਹੈ, ਆੜਾ ਦੂਏ ਪਾਸੇ ਲੱਗਦਾ, ਭੱਟੇ ਹੁੰਦਾ, ਭੱਟ ਕੋਈ ਲਫ਼ਜ਼ ਨਹੀਂ ਹੈ। ਭੱਟ ਭੱਟ ਦਾ ਮਤਲਬ ਹੁੰਦਾ ਯੋਧਾ, ਅਨਭੈ
ਅਨਭੈ
ਅਨਭੈ ਦੇ ਨਾਲ ਆੜਾ ਲੱਗਿਆ ਹੈ, ਧਰਮ ਦੀ ਯਾਨੀ ਉਹ ਭਰਮ ਦੇ ਖਿਲਾਫ ਲੜਦਾ, ਅਸਲ ਤਾਂ ਭਰਮ ਦੇ ਖਿਲਾਫ ਲੜਦਾ, ਕਿਸੇ ਦੇ ਖਿਲਾਫ ਨਹੀਂ ਲੜਦਾ, ਅਗਿਆਨਤਾ ਦੇ ਖਿਲਾਫ ਹੈ ਲੜਾਈ ਉਹ, ਗਿਆਨ ਦੀ ਲੜਾਈ ਅਗਿਆਨਤਾ ਦੇ ਖਿਲਾਫ, ਜਿਹੜਾ ਅਗਿਆਨਤਾ ਵੰਡ ਰਿਹਾ ਉਹ ਸਮਝਦਾ ਮੇਰੇ ਖਿਲਾਫ ਹੈ, ਉਹਦੇ ਖਿਲਾਫ ਨਹੀਂ ਹੈ, ਉਹਦਾ ਅਗਿਆਨਤਾ ਵੰਡ ਰਿਹਾ ਉਹਨੂੰ ਲੱਗਦਾ ਮੇਰੇ ਖਿਲਾਫ ਹੈ, ਉਹਦੇ ਖਿਲਾਫ ਕਿਤੇ ਅਗਿਆਨਤਾ ਦੇ ਖਿਲਾਫ ਹੈ ਲੜਾਈ ਤਾਂ, ਤੂੰ ਛੱਡਦੇ ਤੈਂ ਦੱਸੇ ਤੇ ਅਗਿਆਨਤਾ ਕੀ ਲੈਣਾ, ਉਹ ਲੋਕਾਂ ਨੂੰ ਗਿਆਨ ਦੇ ਰਿਹਾ ਤੂੰ ਆਪ ਲੈ ਲੈ, ਜੇ ਕਿਸੇ ਕੋਲ ਵਾਧੂ ਹੈ ਗਿਆਨ, ਦਰਿਆ 'ਚ ਕਿੰਨਾ ਹੀ ਪਾਣੀ ਹੋਵੇ ਚਾਹੇ, ਕਿਸੇ ਛੱਪੜ 'ਚ ਸਮੁੰਦਰ 'ਚ ਕਿੰਨਾ ਹੀ ਪਾਣੀ ਹੈ, ਪਰ ਜਿਹੜਾ ਉੱਪਰੋਂ ਆਉਂਦਾ ਪਾਣੀ ਦਰਿਆ ਸਮੁੰਦਰ 'ਚ ਜਾਂਦਾ, ਸਮੁੰਦਰ ਲੈ ਜਾਂਦਾ, ਆ ਜਾਓ ਭਾਈ, ਦਰਿਆਵਾਂ ਦਾ ਪਾਣੀ ਸਮੁੰਦਰ 'ਚ ਨਹੀਂ ਆ ਕੇ ਸਮਾਉਂਦਾ, ਸਮੁੰਦਰ ਕੋਲ ਕਿਤੇ ਥੋੜ੍ਹਾ ਪਾਣੀ ਹੈ, ਉਹ ਇਹੀ ਦੇਖ ਲਓ ਸਮੁੰਦਰ 'ਚ ਇੰਨਾ ਪਾਣੀ ਹੈ, ਉਹ ਵੀ ਬਾਹਰੋਂ ਚਾਹੇ ਥੋੜ੍ਹਾ ਜਿਹਾ ਵੀ ਪਾਣੀ ਆ ਜਾਵੇ ਵਿੱਚ ਆਪਣੇ ਸਮਾ ਲੈਂਦਾ, ਉਹ ਤੁਸੀਂ ਸੁੱਕਾ ਪਿਆ ਤੁਹਾਡਾ ਅੰਦਰ, ਤੁਸੀਂ ਤਾਂ ਕਹਿੰਦੇ ਵੀ ਕਬੂਤ ਵੀ ਕਿਉਂ ਆ ਜਾਵੇ, ਸਮੁੰਦਰ ਦਾ ਇੰਨਾ ਪਾਣੀ ਹੁੰਦਾ ਵੀ ਉਹ ਜੇ ਉੱਚਾ ਪਾਣੀ ਖੜਾ ਕਹਿੰਦਾ ਆ ਜਾ, ਜੇ ਆਪ ਤੋਂ ਉੱਚਾ ਗਿਆਨ ਹੈ ਤੇਰੇ ਕੋਲ ਜਿੰਨਾ ਵੀ ਮਰਜ਼ੀ ਹੈ, ਚਾਹੇ ਉਹਦੇ ਕੋਲ ਇੱਕ ਗੱਲ ਤੇਰੇ ਨਾਲ ਉੱਚੀ ਹੈ, ਉਹ ਗੱਲ ਹੀ ਲੈ ਲੈ ਤੂੰ ਆਪਣੀ। ਹਾਂਜੀ
ਅਤਿ ਉੱਤਮ ਪਰਵਾਨੀ ਹੈ,
ਸਾਰਿਆਂ ਨੇ ਅਤਿ ਉੱਤਮ ਮੰਨਿਆ ਹੈ, ਹਾਂਜੀ ਸਾਰਿਆਂ ਨੇ ਜਲ ਥਲ ਦੇ ਵਿੱਚ ਜਿੰਨੇ ਵੀ ਹੈਗੇ ਨੇ ਉਹਨਾਂ ਨੇ ਕਿਹਾ ਵੀ ਇਹ ਗੱਲ ਦਾ ਜਵਾਬ ਨਹੀਂ, ਗੱਲ ਠੀਕ ਹੈ, ਅਤਿ ਉੱਤਮ
ਅਤਿ ਉੱਤਮ ਪਰਵਾਨੀ ਹੈ,
ਪਰਵਾਨੀ ਹੈ, ਹੁਣ ਸਾਰੇ ਬੈਠੇ ਨੇ ਸਾਰੇ ਦੇਸ਼ਾਂ 'ਚ, ਜਿਹੜੇ ਉਹਨੇ ਸਾਰੇ ਪ੍ਰਵਾਨ ਕਰਦੇ ਹੀ ਨੇ, ਸੱਚ ਨੂੰ ਸਾਰੇ ਪ੍ਰਵਾਨ ਕਰਨਾ ਪੈਂਦਾ ਹੀ ਹੈ, ਇਹ ਮਜਬੂਰੀ ਉਹ ਹੈ, ਅਤੇ ਨਹੀਂ ਤਾਂ ਫਿਰ ਉਹਦੀ ਬਰਾਬਰ ਵਿਸਥਾਰ ਨਾਲ ਉਹਦਾ ਵਿਰੋਧ ਕਰੇ, ਜੇ ਵਿਰੋਧ ਝੂਠ ਦਾ ਹੀ ਕੀਤਾ ਜਾ ਸਕਦਾ, ਸੱਚ ਦਾ ਨਹੀਂ ਕੀਤਾ ਜਾ ਸਕਦਾ।
ਹਾਂ
ਧੀਰਜ
ਸੁਨਾਮ ਯੋਧਾ ਵਿਕਟ ਅਤਿ ਸੁਭਾਅ ਜਗ ਮੰਨੀ ਹੈ,
ਧੀਰਜ
ਸੁਨਾਮ ਯੋਧਾ,
ਯੋਧਾ ਦਾ ਨਾਮ ਕੀ ਹੈ, ਅਸਲ 'ਚ ਆਦਮੀ ਨਹੀਂ ਹੈ ਯੋਧਾ, ਆਦਮੀ ਦੀ ਗੱਲ ਛੱਡੋ,
ਧੀਰਜ ਸੁਨਾਮ ਯੋਧਾ
ਆਦਮੀ ਨਹੀਂ ਹੈ, ਇਹ ਧੀਰਜ ਲੜ ਰਿਹਾ ਆਦਮੀ ਦਾ ਨੂੰ ਲੜ ਰਿਹਾ, ਜਾਂ ਧੀਰਜ ਖਤਮ ਹੋ ਗਿਆ ਆਦਮੀ ਦਾ ਭੱਜ ਜਾਂਦਾ ਡਰਪੋਕ ਹੈ, ਜਾਂ ਕੰਫੀਡੈਂਸ ਖਤਮ ਹੋ ਗਿਆ ਆਦਮੀ ਗਿਆ, ਇਹ ਕੰਫੀਡੈਂਸ ਲੜ ਰਿਹਾ ਉਹਦਾ, ਇਹ ਧੀਰਜ ਉਹਦਾ, ਸਭ ਤੋਂ ਪਹਿਲਾ ਯੋਧਾ ਗੁਣ ਵਿੱਚ ਵੱਡਾ ਧੀਰਜ ਹੁੰਦਾ ਵਿਵੇਕ ਕੋਲ, ਜੇ ਧੀਰਜ ਨਹੀਂ, ਜਿੰਨਾ ਧੀਰਜ ਘੱਟ ਹੈ ਉਨਾ ਹੀ ਸੱਚ ਘੱਟ ਹੈ ਉਹਦੇ ਕੋਲ, ਮਨ ਦਾ ਧੀਰਜ ਟਿਕ ਜਾਣਾ ਧੀਰਜ ਹੈ, ਧੀਰਾ ਹੁੰਦਾ ਧੀਰਾ ਹੋਣਾ, ਸਲੋ ਹੋ ਜਾਣਾ। ਜਦ ਮਨ ਬਿਲਕੁਲ ਗੱਡਿਆ ਜਾਂਦਾ, ਇੱਕ ਥਾਂ ਟਿਕ ਜਾਂਦਾ, ਫਿਰ ਧੀਰਜ ਵਾਲਾ ਬਣਦਾ। ਜਦ ਮਨ ਡੋਲਦਾ, ਜਦ ਧੀਰਜ ਹਿੱਲਦਾ, ਮਨ ਨਹੀਂ ਡੋਲਦਾ ਉਹਦਾ, ਮਨ ਨਾ ਡਿੱਗੇ। ਜਦ ਮਨ ਡਿੱਗਦਾ ਨਹੀਂ ਨਾ, ਤਨ ਕਾਹੇ ਕੋ ਡਰ ਆਏ। ਡਰ ਦਾ ਪ੍ਰਵੇਸ਼ ਸਿਰਦੇ ਜਦ ਹੁੰਦਾ, ਜਦ ਮਨ ਡਿੱਗ ਜਾਂਦਾ ਉਹਦਾ, ਮਨ ਡਿੱਗੂਗਾ ਧੀਰਜ ਖਤਮ ਹੋਏ ਤੇ। ਤੂੰ ਮੇਰੋ ਮੇਰ ਪਰਬਤ ਹੈ ਸਵਾਮੀ, ਓਟ ਗਈ ਮੈਂ
ਤੇਰੀ,
ਨਾ ਤੁਮ ਡੋਲੋ ਨਾ ਹਮ ਗਿਰਤ। ਉਹ ਜੇ ਪਰਬਤ ਡੋਲੂਗਾ, ਜੇ ਸੱਚ ਡੋਲੂਗਾ, ਤਾਂ ਹੀ ਥੱਲੇ ਗਿਰੂਗਾ। ਸੱਚ ਦੀ ਜਿੱਥੇ ਘਾਟ ਆ ਗਈ ਉੱਥੇ ਡੋਲ ਜੂਗਾ, ਸੱਚ ਦੀ ਕਮੀ ਜਾ ਕੇ ਮਨ ਹਿੱਲੂਗਾ, ਡੋਲੂਗਾ। ਜੇ ਸੱਚ ਦਾ ਪੱਲਾ ਜਾਂ ਛੁੱਟ ਜੂਗਾ, ਜਦ ਮਨ ਡੋਲ ਜਾਂਦਾ। ਜਿੱਥੇ ਸੱਚ ਨਾ ਦਿਖੇ ਨਾ ਬੁੱਧੀ ਨੂੰ, ਓਜਲ ਹੋ ਜਾਵੇ ਸੱਚ ਤੋਂ, ਉੱਥੇ ਆ ਕੇ ਡੋਲ ਜਾਂਦੀ। ਜੇ ਸੱਚ ਜਿੰਨਾ ਚਿਰ ਸੱਚ ਕਲੀਅਰ ਹੈ, ਸੱਚ ਦਾ ਪੱਲਾ ਫੜਿਆ ਹੋਇਆ, ਉਹਨਾਂ ਚਿਰ ਡੋਲਣ ਦਾ ਮਤਲਬ ਨਹੀਂ।
ਧੀਰਜ ਸੋ ਨਾਮ ਜੋਧਾ,
ਵਿਆਕੁਲ ਹੋ ਕੇ ਨਹੀਂ ਬੋਲਦਾ, ਵਿਆਕੁਲ ਹੋਣ ਦੀ ਉਹਨੂੰ ਲੋੜ ਨਹੀਂ।
ਜੋਧਾ ਵਿਕਾਰ
ਇੱਥੇ ਜਾਂਦਾ, ਕੁੱਤੇ ਭੌਂਕਦੇ ਨੇ ਭੌਂਕੀ ਜਾਣ, ਉਹਨੂੰ ਪਤਾ ਵੀ ਕੁੱਤਿਆਂ ਨੂੰ ਮੇਰੀ ਕਿਹੜਾ ਲੱਤ ਨੂੰ ਫੜ ਲੈਣਾ, ਕੁੱਤੇ ਦਾ ਮੂੰਹ ਇੰਨਾ ਕੋਈ ਲੱਤ ਐਡੀ। ਜੇ ਕੁੱਤਾ ਦੰਦ ਭਰ ਵੀ ਲਵੇ, ਜਦ ਉਹਨੇ ਖਿੱਚਣੀਆਂ ਲੱਤਾਂ, ਦੰਦ ਨਾਲੇ ਆ ਜਾਣਗੇ, ਇਹ ਕੁੱਤਾ ਘੜੀਸਿਆ ਜਾਊਗਾ, ਉਹਨੂੰ ਕੋਈ ਖਤਰਾ ਨਹੀਂ ਹੈ, ਕਿਸੇ ਗੱਲ ਦਾ ਕੋਈ ਅਸਰ ਨਹੀਂ ਪੈ ਰਿਹਾ। ਉਹਦੇ ਖਿਲਾਫ ਜੋ ਮਰਜ਼ੀ ਬੋਲੀ ਜਾਵੇ, ਵਧਣੇ ਨਹੀਂ ਗੱਲ 'ਚ ਅਸਰ ਕੀ ਹੋਊਗਾ, ਬੇਅਸਰ ਹੋ ਗਈਆਂ ਸਭ ਗੱਲਾਂ। ਅਸਰ ਤਾਂ ਉਹਨਾਂ ਦਾ ਪਹਿਲਾਂ ਵੀ ਨਹੀਂ ਹੋਇਆ ਬਹੁਤਾ, ਜੋ ਬੋਲਦੇ ਸੀ ਅਸਰ ਤਾਂ ਪਹਿਲਾਂ ਵੀ ਨਹੀਂ ਹੋਇਆ, ਹੁਣ ਕੀ ਅਸਰ ਹੋਣਾ ਉਹਨਾਂ ਦਾ ਦਸ ਗ੍ਰੰਥ ਦੇ ਖਿਲਾਫ, ਪਹਿਲਾਂ ਵੀ ਨਹੀਂ ਹੋਇਆ। ਹੁਣ ਤਾਂ ਉਹੀ ਕੱਲ੍ਹ ਮੈਂ ਉਹਨੂੰ ਕਿਹਾ ਸੀ ਮੁੰਡੇ ਨੂੰ, ਅਕਾਲ ਦਾਸ ਨੂੰ, ਮੈਂ ਕਿਹਾ ਕੁੱਟ ਬਥੇਰਾ ਲਿਆ, ਹੁਣ ਤਾਂ ਪ੍ਰੈਸ ਕਰਕੇ ਰੱਖਣੇ ਨੇ ਸਾਰੇ, ਦਾਗ ਨਹੀਂ ਰਿਹਾ, ਮੈਲ ਨਹੀਂ ਰਹੀ, ਕੁੱਟ ਬਥੇਰਾ ਲਿਆ, ਕੁੱਟੀ ਦੇ ਨਹੀਂ ਹੁੰਦੇ, ਹੁਣ ਤਾਂ ਪ੍ਰੈਸ ਕਰਨੇ ਨੇ, ਪ੍ਰੈਸ ਕਰਕੇ ਰੱਖ ਦੇਣੇ ਨੇ ਕੱਪੜੇ, ਠੀਕ ਹੈ ਨੀ। ਜਦ ਮਰਜ਼ੀ ਦੇਖ ਲਓ ਵੀ ਕੋਈ ਹੈ ਦਾਗ ਕਿਤੇ, ਹੁਣ ਨਹੀਂ ਲੋੜ ਇਹਨਾਂ ਨੂੰ ਕੁਛ ਕਹਿਣ ਦੀ।
ਧੀਰਜ ਸੋ ਨਾਮ ਜੋਧਾ ਵਿਕਟ, ਅਤੀ ਸੁਭਾਹ ਜਗ ਮਾਨੀ ਹੈ।
ਵਿਕਟ ਹੈ, ਵਿਕਟ ਨਹੀਂ ਕਾਟ ਹੈ ਇਹਦੀ ਕਿਤੇ, ਧੀਰਜ ਦੀ ਧੀਰਜ ਜਾਂ ਕੱਟ ਹੋਊ ਜਦੇ ਡੋਲੂ, ਹੋ ਜਦ ਕੱਟਿਆ ਜਾਊ ਜਾਂ ਧੀਰਜ ਹਿਲਦਾ, ਜੇ ਕੱਟੇ ਨਹੀਂ ਹੁੰਦਾ ਧੀਰਜ ਹਿੱਲੂ ਕਿੱਥੋਂ। ਵਿਕਟ ਹੈ, ਨਹੀਂ ਕੱਟ ਇਹਦੀ, ਕਾਟ ਨਹੀਂ ਹੈ ਇਹਦੀ ਕੋਈ ਧੀਰਜ ਦੀ। ਛੱਲਾਂ ਆਉਂਦੀਆਂ ਨੇ ਪਹਾੜ ਪਾਣੀ 'ਚ ਖੜਾ, ਸਮੁੰਦਰ ਦੀਆਂ ਛੱਲਾਂ ਆਉਂਦੀਆਂ ਨੇ, ਪੱਥਰ ਨਾਲ ਲੱਗੀ ਜਾਂਦੀਆਂ, ਪਿੱਛੇ ਮੁੜੀ ਜਾਂਦੀਆਂ। ਲੋਕਾਂ ਦੀਆਂ ਤਾਂ ਲਹਿਰਾਂ ਜਿਹੜੀਆਂ ਦਿਮਾਗ ਦੀਆਂ ਗੱਲਾਂ ਨੇ, ਇਹ ਲਹਿਰਾਂ ਨੇ, ਜਿਵੇਂ ਪੱਥਰ 'ਚ ਲਾ ਕੇ ਨਾ ਪਹਾੜ 'ਚ ਪਿੱਛੇ ਮੁੜ ਜਾਂਦੀਆਂ ਆਪੇ। ਆਈ ਛੱਲ ਗਾਹਾਂ ਪਹਾੜ 'ਚ ਲੱਗੀ, ਉੱਥੇ ਮਰੀ, ਪਿੱਛੇ ਮੁੜ ਗਈ, ਇਹ ਆਪ ਹੀ ਮਰੀ ਜਾਣੀਆਂ। ਛੱਲਾਂ ਉੱਠੀ ਜਾਣੀਆਂ ਨੇ, ਉਹ ਟਕਰਾਈ ਜਾਣੀਆਂ ਨੇ, ਉੱਥੇ ਖਤਮ ਹੋਈ ਜਾਣੀਆਂ ਨੇ। ਉਹ ਪਹਾੜ ਕਿਹੜਾ ਲੋੜ ਦਾ ਵੀ ਉਹਨੂੰ ਖੋਰ ਕੇ ਲੈ ਜਾਣਗੀਆਂ, ਜੇ ਤਾਂ ਹੋਵੇ ਲੋੜ ਦਾ ਫਿਰ ਤਾਂ ਖੋਰ ਲੈਣਗੀਆਂ, ਜੇ ਪੱਥਰ ਹੈ ਫਿਰ ਨਹੀਂ ਖੁਰਦਾ।
ਅਤੀ ਸੁਭਾਹ ਜਗ ਮਾਨੀ ਹੈ,
ਅਤੀ ਸੁਭਾਹ, ਸੁਭਾਹ ਹੈ ਬਾਹੂਬਲ ਵਾਲਾ, ਤਕੜੀ ਪੂਜਾ ਵਾਲਾ, ਪੂਜ ਦੰਡ ਅਖੰਡਮ, ਜਿਹੜੀ ਕਿਹੜੀ ਬਾਂਹ ਉਹਦੇ 'ਤੇ ਹੱਥ ਕਿਹੜਾ, ਹੁਕਮ ਹੱਥ। ਜੇ ਹੁਕਮ ਹੀ ਦੀ ਗੱਲ ਕਰਦਾ ਹੈ, ਜੇ ਹੁਕਮ ਹੀ ਬੰਦਾ ਹੈ, ਹੁਕਮ ਦਾ ਹੱਥ ਬੜਾ ਮਜ਼ਬੂਤ ਹੈ ਉਹਦਾ, ਸ਼ਕਤੀਸ਼ਾਲੀ ਬਾਂਹ ਹੈ ਉਹਦੇ ਕੋਲ। ਸੁਭਾਹ
ਅਤੀ ਸੁਭਾਹ ਜਗ ਮਾਨੀ ਹੈ,
ਬਾਂਹ ਕਿਹਦੀ ਹੈ, ਬਾਂਹ ਜਿਨ੍ਹਾਂ ਦੀ ਪਕੜੀਏ ਸਰਦੀਜੇ ਬਾਂਹ ਨਾ ਛੋਡੀ ਹੈ। ਹਾਂਜੀ,
ਧਰਮ ਧੀਰ
ਨਾਲ ਜਿਹੜਾ ਜੁੜਿਆ ਹੋਇਆ, ਪਹਾੜੇ ਨਾਲ ਜੁੜਿਆ ਹੋਇਆ, ਹੁਕਮ ਦੀ ਗੱਲ ਕਰਦਾ, ਹੁਕਮ 'ਚ ਰਹਿੰਦਾ, ਹੁਕਮ 'ਚ ਬੋਲਦਾ, ਉਹਦੇ ਕੋਲ ਸ਼ਕਤੀਸ਼ਾਲੀ ਬਾਂਹ ਹੈ, ਸੁਭਾਹ ਹੈ ਇਹ। ਸੰਸਾਰੀ ਬਾਹਾਂ ਕੁਛ ਨਹੀਂ ਕਰਦੀ ਉਹਦੇ ਸਾਹਮਣੇ, ਸੰਸਾਰੀ ਬਾਹਾਂ ਜਿਹੜੀਆਂ ਨੇ ਤਾਂ ਨਾਸਵੰਤ ਨੇ, ਇਹ ਤਾਂ ਮਾਇਆ ਦੀਆਂ ਬਾਹਾਂ ਨੇ।
ਧਰਮ ਧੀਰ ਵੀਰ ਜਸ ਮੀਰ ਅਨਭੀਰ ਵਿਕਟ ਮਤ,
ਧਰਮ ਧੀਰ, ਧੀਰ ਚ ਕੈਸਾ, ਧਰਮ ਦਾ ਧੀਰ ਹੈ, ਸੱਚ ਦਾ ਧੀਰ, ਸੱਚ ਤੇ ਧੀਰ ਜਾ ਉਹਦਾ, ਸੱਚਾ ਧੀਰਜ ਹੈ। ਸੱਚ ਦੇਖੋ, ਸੱਚ ਦਾ ਸੱਚਾ ਧੀਰਜ ਹੋਵੇ ਜਾਂ ਸੱਚ ਸੰਤੋਖ ਹੋਵੇ, ਸੱਤ ਸੱਤ ਸੰਤੋਖ ਔਰ ਧੀਰ ਸੱਤ ਇੱਕੋ ਹੀ ਗੱਲ। ਸੰਤੋਖ ਵੀ ਜਾਂ ਟੁੱਟਦਾ ਜਦ ਕਮੀ ਹੋਵੇ ਸੱਚ ਨਾ ਰਹੇ, ਧੀਰਜ ਵੀ ਜਾਂ ਟੁੱਟਦਾ ਜਦ ਸੱਚ ਦੀ ਕਮੀ ਆ ਜਾਵੇ। ਸੱਚ ਦੀ ਕਮੀ ਆਊ ਨਾ ਧੀਰਜ ਰਹੇ, ਸੱਚ ਦੀ ਕਮੀ ਆਉ ਨਾ ਸੰਤੋਖ ਰਹੇ, ਦੋ ਹੀ ਨਹੀਂ ਰਹਿੰਦੇ। ਧੀਰ ਜਾਂ ਸੰਤੋਖ ਦੋ ਨਹੀਂ ਹਨ, ਇੱਕੋ ਹੀ ਗੱਲ ਹੈ। ਸੰਤੋਖ ਓਨਾ ਚਿਰ ਹੈ ਜਿੰਨਾ ਚਿਰ ਬੋਲਦਾ ਨਹੀਂ, ਧੀਰਜ ਜ਼ਿਆਦਾ ਜਦ ਬੋਲਦਾ। ਜਾਂ ਜੰਗ ਕਰਦਾ ਫਿਰ ਧੀਰਜ ਹੈ, ਜਾਂ ਚੁੱਪ ਕਰਦਾ ਫਿਰ ਸੰਤੋਖ ਹੈ। ਚੁੱਪ ਕੀਤੇ ਹੋਏ ਦਾ ਸੰਤੋਖ ਹੈ, ਜੰਗ ਵੇਲੇ ਹੋਈ ਧੀਰਜ। ਸੰਤੋਖ ਇਹ ਸੁਨਾਹ ਬਣਨਾ ਨਾ, ਉਹ ਜੇ ਕੋਈ ਤੀਰ ਪਾਰ ਹੁੰਦਾ ਹੀ ਨਹੀਂ, ਚਲਾਈ ਜਾਵੇ ਜਿੰਨੇ ਮਰਜ਼ੀ। ਉਹਨਾਂ ਕੋਲ ਜਿਹੜੇ ਹਥਿਆਰ ਨੇ, ਜਿੰਨੇ ਵੀ ਉਹਨਾਂ ਕੋਲ ਤੀਰ ਨੇ, ਜਿੰਨੇ ਹਥਿਆਰ ਨੇ, ਜਿੰਨੇ ਤਰਕ ਨੇ, ਇਹਦੇ ਕੋਲ ਜਿਹੜੀ ਬੁਲੇਟ ਪਰੂਫ ਜੈਕਟ ਹੈ ਉਹਨੂੰ ਪਾਰ ਕਰਨ ਵਾਲਾ ਕੋਈ ਵੀ ਨਹੀਂ ਹੈ ਉਹਨਾਂ ਕੋਲ। ਚਲਾਈ ਜਾਣ ਕੀ ਫਰਕ ਪੈਂਦਾ ਉਹਨੂੰ, ਇਹਨੇ ਜਾਂ ਚਲਾਉਣਾ, ਉਹਨਾਂ ਨੇ ਖੜਨੇ ਕਿਸੇ ਨੇ, ਲੱਭਣੇ ਕਿਸੇ ਨੇ। ਇਹਦੇ ਕੋਈ ਚੱਕਰ ਹੈ, ਉਹ ਵਿਸ਼ਨੂੰ ਕੋਈ ਚੱਕਰ ਹੈ ਨਾ, ਸੁਦਰਸ਼ਨ ਚੱਕਰ। ਬਸ ਜਦ ਉਹ ਚੱਲਦਾ ਨਾ, ਫਿਰ ਜਾਂ ਚੱਕਰ ਚੱਲਦਾ, ਫਿਰ ਕੀ ਚੱਕਰ ਚਲਾਏ ਦੇ ਉਹ ਕਰਤੇ ਸਿਰ ਸੱਤਰ ਕੋ ਮਾਰ ਜੁਦਾ ਕਰ ਦਿੰਦੇ, ਫਿਰ ਨਹੀਂ ਸਿਰ ਬਚ ਸਕਦਾ ਨਾ, ਜਿੱਥੇ ਕਿਸੇ ਦਾ ਬਚਿਆ ਨਾ ਬਜੂ, ਜਿਹੜਾ ਸਾਹਮਣੇ ਆ ਗਿਆ। ਚੱਕਰ ਚਲਾਏ ਦੇ ਉਹ ਕਰਤੇ ਸਿਰ ਸੱਤਰ ਕੋ ਮਾਰ ਜੁਦਾ ਕਰ ਦਿੰਦੇ, ਕੋਪ ਪਈ ਅਰਦਲ ਵਿਖੇ। ਦੂਈ ਗੱਲ ਹੋਰ ਇੱਕ ਤੁਹਾਨੂੰ ਕਹਿੰਦੇ ਚੱਕਰ ਦੀ, ਕੋਪ ਪਈ ਅਰਦਲ ਵਿਖੇ। ਜਦ ਚੰਡੀ ਗੁੱਸੇ 'ਚ ਆ ਗਈ, ਮੂਹਰੇ ਦਾਲ ਹੈ, ਚੰਡੀ ਚੱਕਰ ਸੰਭਾਲ, ਫਿਰ ਉਹਨੂੰ ਕਿਹਾ ਵੀ ਤੀਰਾਂ ਨਾਲ ਨਹੀਂ ਗੱਲ ਪੜਨੀ, ਚੱਕਰ ਲਿਆ ਹੱਥ। ਤੀਰ ਸ਼ਬਦ ਤਰਕ ਹੈ ਇੱਕ ਗੱਲ, ਦੇਖਾ ਇਕੱਠਾ ਇਹਨਾਂ ਨੂੰ ਛੱਡੋ। ਚੰਡੀ ਚੱਕਰ ਸੰਭਾਲ, ਏਕ ਮਾਰ ਤੇ ਏਕ ਮਾਰ ਕੇ ਦੁਆ ਕੀਏ, ਦੁਆ ਤੇ ਕਿੰਨੇ ਚਾਰ, ਉਹ ਵੱਢਦਾ ਹੀ ਚਲਿਆ ਜਾਂਦਾ ਚੱਕਰ, ਗਿਰਦਾ ਹੀ ਨਹੀਂ। ਇੱਕ ਇੱਕ ਦੇ ਵਜਿਆ ਦੋ ਹੋ ਗਏ, ਦੂਏ ਦੇ ਵਜਿਆ ਚਾਰ ਹੋ ਗਏ, ਦੋ ਦੇ ਵਜਿਆ ਤੇ ਚਾਰ ਕਰਤੇ, ਦੁਆ ਤੇ ਕਿੰਨੇ ਚਾਰ।
ਧਰਮ ਧੀਰ ਵੀਰ ਜਸ ਮੀਰ ਅਨਭੀਰ ਵਿਕਟ ਮਤ,
ਧਰਮ ਧੀਰ, ਧਰਮ ਧੀਰ
ਵੀਰ ਜਸ ਮੀਰ,
ਧਰਮ ਨੂੰ ਦਾ ਪੱਲਾ ਨਹੀਂ ਛੱਡਦਾ, ਸੱਚ ਦਾ ਪੱਲਾ ਨਹੀਂ ਛੱਡਦਾ, ਤਾਂ ਕਰਕੇ ਧੀਰ ਜਿਹੜਾ ਹੈਗਾ, ਧੀਰ ਸੱਚ ਹੈ, ਉਹ ਸੱਚ ਤੇ ਖੜਾ। ਧਰਮ ਧੀਰ ਅਤਵੀਰ
ਵੀਰ ਜਸਮੀਰ,
ਜਸਮੀਰ ਜਸ ਕੀ ਦਾ, ਵੀਰ ਦਾ ਹਰ ਦਾ ਜਸ ਹੈ, ਵੀਰ ਹਰ ਹੈ ਨਾ, ਕੋਈ ਹਰ ਸਮਾਨੀ ਰਾਜਾ ਵੀਰ ਹਰ ਨੂੰ ਕਹਿੰਦੇ ਨੇ, ਵੀਰ ਰਾਜੇ ਨੂੰ ਕਹਿੰਦੇ ਨੇ, ਉਹ ਤਾਂ ਕੌਣ ਰਾਜਾ, ਕੋਈ ਹਰ ਸਮਾਨੀ ਰਾਜਾ, ਆਪ ਦਾ ਦਾਸ ਇਹ ਹੈ। ਜਸ ਕਿਹਦਾ ਕਰਦਾ, ਮੀਰ ਦਾ, ਜਸ ਮੀਰ
ਅਨਭੀਰ,
ਵਡਿਆਈ ਕਿਹਦੀ ਵਾਸਤੇ ਲੜਦਾ, ਹਰ ਦੀ ਵਡਿਆਈ ਵਾਸਤੇ ਲੜਦਾ, ਆਪਣੀ ਵਡਿਆਈ ਵਾਸਤੇ ਨਹੀਂ ਲੜਦਾ। ਦੁਨੀਆਂ ਦੀਆਂ ਲੜਾਈਆਂ ਆਪਣੀ ਵਡਿਆਈ ਵਾਸਤੇ ਨੇ, ਮਹਾਂਭਾਰਤ ਦੀ ਲੜਾਈ ਆਪਣੀ ਵਡਿਆਈ ਵਾਸਤੇ ਆ, ਰਾਜ ਲੈਣਾ ਸੀ, ਰਾਜ ਵਡਿਆਈ ਹੁੰਦੀ। ਰਮਾਇਣ ਦੀ ਲੜਾਈ ਵੀ ਦੁਨੀਆਂ ਦੀ ਵਡਿਆਈ ਵਾਸਤੇ, ਵਡਿਆਈ ਵੀ ਸੀ, ਚਲੋ ਦੋ ਗੱਲਾਂ ਸੀਗੀਆਂ। ਰਾਮਚੰਦਰ ਨੂੰ ਆ ਕੇ ਰਾਜ ਤਾਂ ਹੀ ਮਿਲਿਆ, ਉੱਥੋਂ ਬਾਅਦ ਰਾਜ ਮਿਲਿਆ ਨਾ, ਰਾਜ ਤਿਲਕ ਹੋਇਆ ਨਾ, ਲੜਾਈ ਜਿੱਤੀ ਤੇ ਬਾਅਦ ਲੰਕਾ ਦੀ।
ਅਨਭੀਰ ਵਿਕਟ ਮਤ,
ਅਨਭੀਰ ਜਿਹੜੀਆਂ ਬਾਕੀ ਮਤਾਂ ਨੇ ਨਾ, ਹੋਰ ਜਿਹੜੇ ਸੱਚ ਨਾਲ ਨਹੀਂ ਜੁੜੇ ਹੋਏ, ਅਨ ਅਨ ਉਹ ਜਿਹੜਾ ਸੱਚ ਨਾਲ ਨਹੀਂ ਜੁੜਿਆ ਹੋਇਆ,
ਭੀਰ ਵਿਕਟ ਮਤ,
ਉਹਨਾਂ ਦੇ ਪੀੜੀ ਪੈ ਜਾਂਦੀ, ਉਹਨਾਂ ਤੋਂ ਮਤ ਕੱਟਣੀ ਨਾ ਹੁੰਦੀ, ਵਿਕਟ ਹੈ
ਵਿਕਟ ਮਤ, ਅਨਭੀਰ
ਬਾਕੀ ਮਤਾਂ ਨੂੰ ਬਹੁਤ ਸਗਲ ਮਤਾਂਤ ਕੇਵਲ ਹਰ ਨਾਮ ਪ੍ਰਗਟ ਹੋਇਆ, ਦੂਜੇ ਮਤਾਂ ਦਾ ਅੰਤ ਆ ਗਿਆ, ਉਹਨਾਂ ਦੇ ਭੀੜ ਪੈ ਗਈ। ਬਾਕੀ ਮਤਾਂ ਨੂੰ ਵਿਪਤਾ ਪੈ ਜਾਂਦੀ ਹੈ, ਖੋਟੀਆਂ ਮਤਾਂ ਨੂੰ ਵਿਪਤਾ ਪੈ ਜਾਂਦੀ ਹੈ, ਉਹ ਸਮਝਦੇ ਨੇ ਵੀ ਸਾਡੇ 'ਤੇ ਮੁਸੀਬਤ ਆ ਗਈ, ਉਹ ਮੁਸੀਬਤ ਸਮਝਦੇ ਨੇ। ਜਦੋਂ ਇਹ ਕਹਿਤਾ ਕਾਹੇ ਕੋ ਪਾਹਨ ਪੂਜਦਾ ਪਸ਼ੂ ਪਾਹਨ ਮੈਂ ਪਰਮੇਸ਼ਰ ਨਾਲ, ਉਹਨਾਂ ਦਾ ਆ ਗਈ ਵਿਪਤਾ। ਜਿਹੜੇ ਵਕਾਲਤ ਕਰਦੇ ਸੀ ਵੀ ਪੱਥਰ 'ਚ ਹੈਗਾ, ਪੱਥਰ 'ਚ ਸ਼ਰਧਾ ਰੱਖੋ ਮਿਲ ਜੂ, ਉਹਨਾਂ ਨੂੰ ਤਾਂ ਭੀੜ ਆਪੇ ਪੈ ਗਈ, ਉਹਨਾਂ ਤੋਂ ਮੁਸੀਬਤ ਪੈ ਗਈ, ਦਲੀਲ ਕੋਈ ਨਹੀਂ ਉਹਨਾਂ ਕੋਲ ਜਵਾਬ ਦੇਣ ਨੂੰ। ਤਸੱਲੀ ਕਿਸੇ ਦੀ ਨਹੀਂ ਕਰਾ ਸਕਦੇ। ਪਬਲਿਕ ਨੇ ਕਹਿਤਾ ਵੀ ਇਹ ਦੱਸੋ ਵੀ ਆਹ ਜਿਹੜੀ ਗੱਲ ਕਹਿੰਦਾ ਕੋਈ ਆਦਮੀ, ਇਹ ਠੀਕ ਹੈ ਜਾਂ ਗਲਤ ਹੈ? ਜੇ ਹੈ ਤਾਂ ਦਿਖਾਓ, ਦਰਸ਼ਨ ਕਰਾਓ। ਕੀ ਕਰਾਉਣਗੇ? ਉਹ ਜਿਹੜਾ ਕਹਿੰਦਾ ਉਹਨੂੰ ਨਹੀਂ ਹੋਏ ਦਰਸ਼ਨ, ਉਹਨੂੰ ਪੁੱਛੇ ਤੈਨੂੰ ਹੋ ਗਏ? ਤੈਨੂੰ ਹੋ ਗਏ? ਜੇ ਜਿਹੜਾ ਪੁਜਾਰੀ ਆ ਉਹਨੂੰ ਤਾਂ ਹੋਏ ਨਹੀਂ, ਦੂਜੇ ਨੂੰ ਕਿੱਥੋਂ ਹੋ ਜਾਣਗੇ? ਉਹ ਭੀੜ ਪੈ ਜਾਂਦੀ ਹੈ ਉਹਨਾਂ ਨੂੰ, ਅਸਲ ਝੂਠ ਨੂੰ ਭੀੜ ਪੈਣੀ ਉਹ ਪੈਣੀ ਹੈ, ਜਾਂ ਸੱਚ ਪ੍ਰਗਟ ਹੁੰਦਾ ਝੂਠ ਨੂੰ ਭੀੜ ਪੈਣੀ ਉਹ ਪੈਣੀ ਹੈ। ਰਾਹ ਭੀੜੇ ਅੱਗੇ ਜਾਵਣਾ ਅੱਗੇ ਵੀ, ਜਾਂ ਸੱਚ ਵੱਲ ਨੂੰ ਜਾਂਦਾ ਰਾਹ ਭੀੜਾ ਹੁੰਦਾ ਚਲਿਆ ਜਾਂਦਾ ਇਹਦਾ, ਜਾਂ ਸੱਚ ਵੱਲ ਨੂੰ ਜਾਂਦਾ ਨਾ, ਜਦ ਇੱਥੋਂ ਸਰੀਰ ਛੱਡ ਕੇ ਝੂਠ 'ਚੋਂ ਸੱਚ ਵੱਲ ਨੂੰ ਜਾਂਦਾ ਰਾਹ ਭੀੜੇ ਅੱਗੇ ਜਾਵਣਾ, ਜੇ ਅੱਗੇ ਜਾਊਗਾ ਅੱਗੇ ਭੀੜ, ਤੇਲ ਅੱਡ ਹੋ ਜੂ ਤੇਲ ਖਾਲਾ ਡੁੱਬ ਜੂ, ਫਿਰ ਐਕਸਪਾਇਰ ਜਾਂਦਾ ਅਤੇ ਗਾਹਾਂ ਭੀੜ ਤੰਗ ਹੁੰਦਾ ਚਲਿਆ ਜਾਂਦਾ। ਬਸ ਫਿਰ ਉੱਥੇ ਤੱਤ ਇੱਕ ਪਾਸੇ ਇਜ਼ਰਾਈਲ ਫਰੇਸਤਾ ਤਿਲ ਪੀੜੇ ਘੱਟ। ਜੇ ਤੁਸੀਂ ਤਨ 'ਚੋਂ ਮਨ ਦੇਖਣਾ ਤਾਂ ਤਿਲਾਂ ਵਾਂਗੂ ਪੀੜਨਾ ਹੀ ਪਊ ਆਪਣਾ ਆਪ। ਜੇ ਤਨ 'ਚੋਂ ਮਨ ਦੇਖਣਾ, ਜੇ ਸੱਚ ਦੇਖਣਾ, ਝੂਠ 'ਚ ਰਲਿਆ ਹੋਇਆ ਸੱਚ ਹੈ, ਝੂਠ 'ਚ ਰਲਿਆ ਹੋਇਆ ਸੱਚ ਹੈ, ਤਿਲਾਂ ਦੇ ਵਿੱਚ ਤੇਲ ਹੈ, ਖੜ ਵੀ ਹੈ, ਤੇਲ ਵੀ ਵਿੱਚੇ ਤਿਲ, ਤੇਲ ਜੇ ਅੱਡ ਚਾਹੀਦਾ ਤਾਂ ਫਿਰ ਤਾਂ ਪੀੜਨਾ ਹੀ ਪਊ ਤੈਨੂੰ, ਤਾਂ ਹੀ ਤੇਲ ਵੱਖਰਾ ਆਊਗਾ, ਨਹੀਂ ਤਾਂ ਤਿਲ ਨਹੀਂ ਬਈ। ਉਹ ਤਾਂ ਸਰੀਰ ਤਾਂ ਤਿਲ ਆਇਆ ਹੈ, ਤੇਲ ਵੀ ਵਿੱਚੇ ਹੈ, ਮਾਇਆ ਵੀ ਵਿੱਚੇ ਹੈ। ਜੇ ਤੱਤ ਬਾਹਰ ਕੱਢਣਾ ਤਾਂ ਫਿਰ ਅੱਗੇ ਭੀੜ ਪੈਣੀ ਹੀ ਪੈਣੀ ਹੈ। ਤੱਤ ਬਾਹਰ ਕੱਢਣ ਵਾਸਤੇ ਭੀੜ ਹੁੰਦੀ ਓ ਹੁੰਦੀ ਹੈ ਅਸਲ 'ਚ। ਉਹ ਇਹਨੂੰ ਬੁਰਾ ਸਮਝਦੇ ਨੇ, ਉਹ ਬੁਰਾ ਨਹੀਂ, ਤੱਤ ਮਿਲ ਜੂਗਾ ਤੁਹਾਨੂੰ, ਤੱਤ ਭੀੜ ਤੋਂ ਬਿਨਾਂ ਮਿਲਦਾ ਹੀ ਨਹੀਂ, ਜਿਉਂਦਾ ਹੀ ਮਰਨਾ ਪਊਗਾ। ਜੇ ਜਿਉਂਦੇ ਮਰਨਾ ਹੈ ਤਾਂ ਸੌਖਾ ਥੋੜ੍ਹੀ ਆ ਜਿਉਂਦੇ ਮਰਨਾ, ਭੀੜੇ ਆ ਜਿਉਂਦੇ ਮਰਨਾ।
ਕਲਪ ਬ੍ਰਿਛ ਕੁਵਿਤਰਨ ਕਿਰਪਾਨ ਜਸ ਤਿਲ ਕੋ ਸੁਭਟ ਅਤੀ।
ਕਲਪ ਬਿਰਛਾ ਜਿਹੜਾ ਕਿਹਾ ਹੋਇਆ ਉਹ ਕਲਪਣਾ ਕੇ ਬਿਰਛਾ, ਬਿਰਛ ਕਾਹਨੂੰ ਦੇ ਕੋਈ, ਕਲਪ ਬਿਰਛ ਇੱਕ
ਕੁਵਿਤਰਨ ਕਿਰਪਾਨ
ਕੁਬਿਰਤੀ, ਕੁਬਿਰਤੀ ਹੁੰਦੀ ਇੱਕ ਤਾਂ ਹੁੰਦੀ ਹੈ ਬਿਰਤੀ, ਇੱਕ ਕੁਬਿਰਤੀ ਹੈ, ਜਿੰਨੀਆਂ ਉਹ ਸਾਰੀਆਂ ਮੱਤਾਂ ਉਹਨੇ ਨਾ ਤੀਆ ਚਿਰ ਤੋਂ ਕੁਬਿਰਤੀ ਵਾਲੀਆਂ ਨੇ ਸਾਰੀਆਂ,
ਚਰਿੱਤਰੋਂ ਪਖਿਆਨ,
ਚਰਿੱਤਰੋਂ ਪਖਿਆਨ ਜਿਹੜੀਆਂ ਨੈਗੇਟਿਵ ਮੱਤਾਂ ਨੇ ਨਾ ਸਾਰੀਆਂ ਕੁਬਿਰਤੀ ਨੇ, ਸੱਚ ਤੋਂ ਜਿਹੜੀਆਂ ਗਿਰੀਆਂ ਹੋਈਆਂ ਨੇ, ਜਾਂ ਸੱਚ ਤੋਂ ਗਿਰ ਜਾਂਦਾ ਬਿਰਤੀ, ਆਪਾਂ ਕਹਿੰਦੇ ਦੀ ਬਿਰਤੀ ਖਰਾਬ ਹੋ ਗਈ, ਪੁੱਠੀ ਮੱਤ ਹੋ ਗਈ ਜਿਹਨੂੰ ਆਪਾਂ ਕਹਿੰਦੇ ਹਾਂ, ਜਾਂ ਉਹਦੇ ਵਿੱਚ ਕੁਬੁੱਧ ਕਹਿੰਦੇ, ਕੁਬੁੱਧ ਜੋਗੀ ਕੁਬੁੱਧ ਕਹਿੰਦੇ, ਬੁੱਧੀ ਉਲਟੇ ਪਾਸੇ ਚੱਲ ਜਾਵੇ ਕੁਬੁੱਧ ਹੋ ਜਾਂਦੀ, ਕੁਬੁੱਧ ਹੋ ਜਾਂਦੀ ਹੈ, ਪੈਰ ਕੁਹਾੜਾ ਫਿਰ ਆਪਣੇ ਹੱਥ ਮਾਰੂ ਹੀ ਮਾਰੂ, ਆਪਣੇ ਪੈਰ 'ਤੇ ਕੁਹਾੜਾ ਮਾਰੂਗਾ ਫਿਰ ਕੁਬੁੱਧ ਹੋਈ, ਤੇ ਕੁਬੁੱਧ ਹੋਈ ਤਾਂ ਪੈਰ ਕੁਹਾੜਾ ਮਾਰਨ ਲੱਗ ਜਾਂਦਾ। ਕੁਬੁੱਧ ਜਿਹੜੀ ਹੈ ਕੁਬੁੱਧ ਦਾ ਨਾਸ ਕਰੀਦਾ ਹੁੰਦਾ, ਕੁਬੁੱਧ ਦਾ ਹੀ ਨਾਸ ਕਰ ਲਈਏ ਗੁਰਬਾਣੀ। ਹੁਣ ਉਹਨਾਂ ਨੂੰ ਕੁਬੁੱਧ ਚਾਹੀਦੀ ਹੈ, ਉਹਨਾਂ ਨੇ ਕੁਬੁੱਧ ਦਾ ਝੰਡਾ ਵਰਦਾਰ ਨੇ, ਉਹ ਕੁਬੁੱਧ ਦਾ ਪ੍ਰਚਾਰ ਕਰਦੇ ਨੇ ਵੀ ਕਬੁੱਧ ਰਹੇ ਦੁਨੀਆਂ ਨੂੰ, ਪੁੱਠੇ ਪਾਸੇ ਲੱਗੀ ਰਹੇ, ਸੱਚ ਵਾਲੇ ਪਾਸੇ ਜਾਵੇ ਨਾ, ਅਵਿਵੇਕ ਵਾਲੇ, ਉਹ ਕਬੁੱਧ ਦਾ ਪ੍ਰਚਾਰ ਕਰਦੇ ਨੇ, ਇਹ ਸਬੁੱਧ ਦਾ ਪ੍ਰਚਾਰ ਕਰਦਾ। ਸਬੁੱਧ ਦਾ ਲਾਭ ਹੈ, ਕਬੁੱਧ ਦਾ ਲਾਭ ਕੋਈ ਨਹੀਂ, ਕਬੁੱਧ ਦਾ ਨੁਕਸਾਨ ਹੈ, ਨੁਕਸਾਨ ਹੈ। ਦੁਨਿਆਵੀ ਲਾਭ ਸਾਨੂੰ ਲੱਗਦਾ ਹੈ, ਦੁਨਿਆਵੀ ਲਾਭ ਹੈ, ਹੈ ਨੁਕਸਾਨ ਹੈ।
ਕੁਬਿਤਰਨ ਕਿਰਪਾਨ ਜਸ ਤਿਲ ਕੋ ਸੁਭਟ ਅਤੀ।
ਜਿਹੜੀਆਂ ਕੁਬਿਰਤੀਆਂ ਨੇ, ਜਿੰਨੀਆਂ ਵੀ ਮਨਮੱਤਾਂ ਨੇ, ਦੁਰਮੱਤਾਂ ਨੇ, ਦੁਰਮਤ ਕਹਿ ਲਓ, ਕੁਬਿਰਤੀ ਦੁਰਮਤ ਹੈ, ਬਿਰਤੀ ਖਰਾਬ ਕਰਨ ਵਾਲੀ ਜਿਹੜੀ, ਉਹਦੇ ਵਾਸਤੇ ਕਿਰਪਾਨ, ਕਿਰਪਾਨ ਦਾ ਮਤਲਬ ਹੈ ਉਹਦਾ ਨਾਸ ਕਰਨ ਵਾਲੀ ਉੱਤੇ ਕਿਰਪਾ ਕਰਦੀ ਹੈ, ਉਹਨਾਂ ਨੂੰ ਸਮਝਾ ਰਹੀ ਹੈ, ਉਹਨਾਂ ਨੂੰ ਕੋਈ ਦੇ ਰਹੀ ਹੈ, ਉਹਨੂੰ ਘੜ ਰਹੀ ਹੈ, ਘੜੀ ਤਿੱਥੇ ਘੜੀ ਹੈ, ਸੁਰਤ ਮਤ ਮਨ ਬੁੱਧ ਉਹਨਾਂ ਨੂੰ ਘੜ ਕੇ ਠੀਕ ਕਰ ਰਹੀ ਹੈ, ਘੜੀਏ ਘੜੀਏ ਮਾਰੀਏ। ਹੁਣ ਕੋਈ ਚੀਜ਼ ਘੜਨੀ ਹੁੰਦੀ ਹੈ ਤਾਂ ਉਹਦੇ 'ਤੇ ਜਿਹੜਾ ਜਦ ਘੜਦੇ ਹਾਂ ਤਾਂ ਉਹਨੂੰ ਮਾਰਨਾ ਤਾਂ ਪੈਂਦਾ ਹੀ ਹੈ, ਬਹੁਲ ਹੈ, ਹੁਣ ਜਦ ਲੱਕੜ ਘੜਦਾ ਤਾਂ ਮਾਰਦਾ ਹੀ ਹੈ ਨਾ, ਅਤੇ ਬਹੁਲ ਆ, ਕੱਟਣਾ ਤਾਂ ਪਊਗਾ ਘੜਨ ਵਾਸਤੇ। ਹੁਣ ਉਹ ਕਹਿੰਦੇ ਨੇ ਵੀ ਇਹ ਕੱਟ ਮਾਰਦਾ, ਮਾਰਦਾ ਨਹੀਂ ਨਾ, ਘੜਦਾ ਨਹੀਂ ਕਹਿੰਦੇ, ਉਹ ਮਾਰਦਾ ਤਾਂ ਕਹਿੰਦੇ ਨੇ, ਘੜਦਾ ਨਹੀਂ ਕਹਿੰਦੇ, ਘੜਨ ਵਾਸਤੇ ਤਾਂ ਮਾਰਨਾ ਪਊ, ਭਾਂਡੇ ਘੜਦਾ ਠਠੇਰਾ ਤੇ ਸੱਟ ਤਾਂ ਮਾਰਨੀ ਪਊਗੀ ਕਰਨ ਵਾਸਤੇ ਵੀ। ਦੇਖੋ ਉਲਟੀ ਭਾਸ਼ਾ ਮਾਰਦਾ ਕਹਿੰਦੇ ਨੇ, ਘੜਦਾ ਨਹੀਂ ਕਹਿੰਦੇ। ਸੁਨਿਆਰ ਘੜਦਾ, ਗਹਿਣਾ ਬਣਾਉਂਦਾ, ਚੋੜਦਾ ਉਹ ਵੀ ਮਾਰਦਾ। ਕਰਨ ਵਾਸਤੇ ਚੋਟ ਮਾਰਨੀ ਪਊਗੀ। ਇਹ ਜਿਹੜੀ ਚੋਟ ਮਾਰ ਰਹੀ ਹੈ ਗੁਰਬਾਣੀ, ਇਹ ਕਰਨ ਵਾਸਤੇ ਮਾਰ ਰਹੀ ਹੈ, ਤੋੜਨ ਵਾਸਤੇ ਨਹੀਂ ਮਾਰ ਰਹੀ। ਤੋੜ ਰਹੀ ਹੈ ਕੁਵਿਰਤੀ ਨੂੰ, ਕੁਵਿਰਤੀ ਨੂੰ ਤੋੜ ਕੇ ਜਦ ਕਰ ਰਹੀ ਹੈ, ਸਵਿਰਤੀ ਬਣਾ ਰਹੀ ਹੈ, ਫਿਰ ਕਰ ਰਹੀ ਹੈ। ਗਲਤ ਪਾਸੇ ਨੂੰ ਜਿਹੜੀ ਜਾ ਰਹੀ ਹੈ ਚੀਜ਼, ਉਹਦੇ 'ਤੇ ਚੋਟ ਮਾਰ ਰਹੀ ਹੈ ਉਹਨੂੰ ਕੱਟਣ ਵਾਸਤੇ। ਇੱਕ ਪਾਸੇ ਤੋਂ ਤੋੜ ਰਹੀ ਹੈ, ਦੂਜੇ ਪਾਸੇ ਜੋੜ ਰਹੀ ਹੈ। ਜਦੋਂ ਪਨੀਰੀ ਪੱਟਦੇ ਹਾਂ ਤਾਂ ਜੜ੍ਹਾਂ ਤਾਂ ਟੁੱਟ ਜਾਂਦੀਆਂ ਨੇ ਥੱਲੇ, ਟੁੱਟਦੀਆਂ ਵੀ ਤਾਂ ਹੈਗੀਆਂ। ਦੂਜੇ ਪਾਸੇ ਜਿੱਥੇ ਲਾਉਂਦੇ ਹੋ, ਖੇਤ ਵੀ ਤਾਂ ਤਿਆਰ ਕੀਤਾ ਹੋਇਆ ਪਹਿਲਾਂ, ਵਾਹਿਆ ਵੀ ਹੈ ਉਹਦੇ 'ਤੇ, ਪਾਣੀ ਵੀ ਛੱਡਿਆ ਉਹਦੇ 'ਤੇ, ਖਾਦ ਵੀ ਪਾਈ ਹੈ, ਉਹਦੇ ਨਾਲ ਤਾਂ ਚੰਗਾ ਬਣਾ ਕੇ ਉੱਥੇ ਲਾਇਆ ਪਹਿਲੇ ਪਾਸੇ। ਲਾਉਣ ਵਾਲੇ ਦੀ ਗੱਲ ਨਹੀਂ ਕਰਦੇ ਵੀ ਲਾ ਦੂਜੇ ਪਾਸੇ ਲਾਇਆ ਕਿੱਧਰ, ਪੱਟਣ ਵਾਲੀ ਗੱਲ ਕਰਦੇ ਸਿਰਫ। ਉੱਥੇ ਤਾਂ ਫਲ ਹੀ ਲੱਗਣ। ਜੇ ਪਨੀਰ ਇਹਨੂੰ ਕੈਰੇ 'ਚ ਰਹਿਣ ਦਈਏ, ਦੇਖਾ ਭਲਾ ਉੱਥੇ ਬੋਰੀ ਭਰ ਜੂਗੀ। ਜੇ ਪੱਟ ਕੇ ਦੂਜੇ ਪਾਸੇ ਲਾ ਦਈਏ ਤਾਂ ਕਿੰਨੀਆਂ ਬੋਰੀਆਂ ਭਰਨਗੀਆਂ। ਇੱਥੇ ਤਾਂ ਫਲੇ ਨਹੀਂ ਲੱਗਣਾ, ਪਰ ਉਹਨਾਂ ਨੇ ਫਲ ਤਾਂ ਕੀ ਲੈਣਾ, ਉਹਨੂੰ ਤਾਂ ਪੱਠੇ ਵੀ ਚਾਹੀਦੇ ਨੇ। ਉਹਨਾਂ ਨੇ ਫਲ ਤਾਂ ਕੀ ਲੈਣਾ, ਪੱਠੇ ਚਾਹੀਦੇ ਨੇ ਉਹਨੂੰ ਤਾਂ।
ਹਾਂ, ਜਸ ਤਿਲਕੋ ਸੁਭੱਟ ਅਤਿ,
ਜਸ ਤਿਲਕ
ਸੁਭੱਟ ਅਤਿ,
ਸੁਭੱਟ ਅਤ ਜਸ ਦਾ ਜਿਹੜਾ ਜਸ ਦੇ ਰਿਹਾ, ਤਿਲ ਤਿਲਕ ਥੋੜ੍ਹਾ ਥੋੜ੍ਹਾ ਕਰਕੇ ਜਿਹੜਾ ਹਰ ਜਸ ਦੇ ਰਿਹਾ ਸਭ ਨੂੰ, ਜਿੰਨੀਆਂ ਮੱਤਾਂ ਨੇ ਹਲਕਾ ਜਸ ਦੇ ਕੇ, ਤਿਲ ਹੁੰਦਾ ਤਿਲ ਜਿੰਨਾ, ਉਹਦਾ ਤਿਲਕ ਦੇਣਾ। ਇਹ ਐਂ ਕੱਲ ਉਹਦਾ ਰੰਗ ਚਾੜ ਰਿਹਾ, ਹਰ ਜਸ ਦਾ ਰੰਗ ਚਾੜ ਰਿਹਾ।
ਅਤੀ ਪ੍ਰਤਾਪ ਅਤਿ ਓਜ ਅਨਿਲ ਸਰ ਤੇਜ ਜਰੇ ਰਣ,
ਅਤੀ ਪ੍ਰਤਾਪ, ਅਤ ਪ੍ਰਤਾਪ ਹੈ ਉਹਦਾ,
ਅਤਿ ਓਜ,
ਹਾਂ ਅਤਿ ਓਜ ਹੈ, ਇੱਛਾ ਸ਼ਕਤੀ ਵੀ ਉਹਦੀ ਬਹੁਤ, ਮਤਲਬ ਹੈ ਜਿਹੜੀ ਉਹ ਨੇਕ ਹੈ, ਇੱਛਾ ਵੀ ਉਹਦੀ ਨੇਕ ਹੈ, ਮਾੜੀ ਇੱਛਾ ਨਹੀਂ ਹੈ ਕੋਈ ਵਿੱਚ, ਆਪਣਾ ਕੋਈ ਸਵਾਰਥ ਨਹੀਂ ਹੈ ਵਿੱਚ, ਆਪਣਾ ਕੋਈ ਸਵਾਰਥ ਨਹੀਂ ਹੈ ਵਿੱਚ, ਦੂਜਿਆਂ ਨੂੰ ਕੋਈ ਕਰਨ ਵਾਸਤੇ ਉਹਦਾ ਆਪਣਾ ਸਵਾਰਥ ਤਾਂ ਕੋਈ ਹੈ ਨਹੀਂ। ਦੂਜਿਆਂ ਨੂੰ ਜੇ ਸਮਾਰ ਸਮਾਰੀਦਾ ਤਾਂ ਆਪਣਾ ਸਵਾਰਥ ਤਾਂ ਕੋਈ ਹੈ ਨਹੀਂ ਉਹਦਾ। ਕੋਈ ਰਾਹ ਦੇ ਵਿੱਚ ਰੋੜਾ ਪਿਆ, ਦੋ ਚਾਰ ਦਸ ਰੋੜੇ ਨੇ, ਕਿਸੇ ਨੇ ਚੱਕ ਕੇ ਬਾਹਰ ਸੁੱਟਤੇ ਰਾਹ 'ਚੋਂ, ਕਿਉਂਕਿ ਰਾਹ ਚੱਲਣ ਵਾਲਿਆਂ ਨੂੰ ਫਾਇਦਾ ਉਹਦਾ, ਉਹਦਾ ਇਕੱਲੇ ਦਾ ਕੀ ਸਵਾਰਥ, ਉਹਦਾ ਬਚ ਕੇ ਲੰਘ ਵੀ ਜਾਊ, ਲੰਘ ਵੀ ਗਿਆ ਸੀ ਫਿਰ ਮੁੜ ਕੇ ਆ ਕੇ ਉਹਨੂੰ ਸਿੱਟੇ ਨੇ। ਪਹਿਲਾਂ ਲੰਘ ਗਿਆ ਸੀ ਦੇਖ ਕੇ ਰੋੜੇ, ਫਿਰ ਉਹਨੇ ਕਿਹਾ ਵੀ ਰੋੜੇ ਚੁੱਕ ਦਈਏ, ਬਈ ਹੋਰ ਕਿਸੇ ਨੂੰ ਤਕਲੀਫ ਹੋ ਸਕਦੀ ਹੈ, ਕੋਈ ਹਨੇਰੇ ਨੂੰ ਆ ਸਕਦਾ, ਤਾਂ ਉਹ ਤਾਂ ਰੋੜੇ ਹੀ ਹਟਾ ਰਿਹਾ ਹੈ ਰਾਹ ਦੇ ਵਿੱਚੋਂ, ਰੋੜੇ ਹਟਾ ਕੇ ਰਾਹ, ਇਹ ਰੋੜੇ ਹੀ ਨੇ ਜੋ ਹੈ ਉਹ ਗੜਨੇ ਹਟਾਏ ਹੋਏ, ਜਿਹੜੇ ਰੋੜੇ ਨੇ ਦੂਜੀਆਂ ਮੱਤਾਂ ਨੇ, ਰੋੜਾ ਹੋਏ ਰਹੋ ਬਾਟਕਾ, ਰੋੜੇ ਹੀ ਦੂਰ ਕੀਤੇ ਨੇ ਰਸਤੇ 'ਚੋਂ, ਰਸਤਾ ਹੀ ਸਾਫ਼ ਕੀਤਾ ਹੋਇਆ ਵੀ ਰਸਤਾ ਸਾਫ਼ ਕਰ ਦਿਉ, ਪਬਲਿਕ ਵਧੀਆ ਰਸਤੇ 'ਚ ਜਾਵੇ, ਸਾਫ਼ ਰਸਤਾ ਕਰਤਾ, ਕਿਸੇ ਨੂੰ ਜਾਣ 'ਚ ਦਿੱਕਤ ਨਾ ਆਵੇ। ਮਾਰਗ ਦੱਸਿਆ, ਇੱਕ ਮਾਰਗ ਸਾਫ਼ ਕੀਤਾ, ਮਾਰਗ ਦੀਆਂ ਖਰਾਬੀਆਂ ਦੂਰ ਕੀਤੀਆਂ ਨੇ, ਮਾਰਗ ਇੱਕੋ ਹੀ ਹੈ, ਮਾਰਗ ਨਹੀਂ ਹੈਗੇ ਮਾਰਗ, ਐਵੇਂ ਗਲਤ ਗੱਲ ਹੈ ਜਿਹੜੇ ਅੱਡ ਅੱਡ ਮੱਤਾਂ ਕਹਿੰਦੇ ਨੇ, ਇੱਕੋ ਹੀ ਮਾਰਗ ਹੈ, ਉਹ ਜੇ ਅੱਡ ਅੱਡ ਟੋਏ ਪੱਟੇ ਨੇ ਇਹਨਾਂ ਨੇ ਆਪਣੇ ਆਪਣੇ, ਮਾਰਗ ਦੇ ਵਿੱਚ ਕੋਈ ਜਾਲ ਲਾ ਲਵੇ, ਰਸਤਿਆਂ 'ਚ ਜਾਲ ਲਾਉਂਦੇ ਨੇ ਜਿਹੜੇ ਸ਼ਿਕਾਰੀ ਹੁੰਦੇ ਨੇ, ਰਾਤ ਨੂੰ ਸ਼ਿਕਾਰ ਵੀ ਰਸਤੇ ਰਸਤੇ ਆਉਂਦਾ ਫਿਰ ਫਸ ਜਾਂਦਾ, ਰਸਤਿਆਂ 'ਚ ਜਾਲ ਲਾਉਂਦੇ ਹੁੰਦੇ ਨੇ ਜਿਹੜੇ, ਇਹ ਰਸਤੇ 'ਚ ਜਾ, ਗੁਰਮਤਿ ਇੱਕੋ ਹੀ ਰਸਤਾ ਹੈ, ਉਹ 'ਚ ਜਾਲ ਲਾਏ ਨੇ ਆਪਣੇ ਸਾਰਿਆਂ ਨੇ।
ਅਨਿਲ ਸਰ ਤੇਜ ਜਰੇ ਰਣ,
ਅਨਿਲ ਸਰ ਤੇਜ, ਤੇਜ ਕਿਹਾ ਜਾ, ਜਿਵੇਂ ਸੂਰਜ ਦਾ ਤੇਜ ਹੁੰਦਾ, ਅੱਗ ਦਾ ਤੇਜ ਹੁੰਦਾ, ਅੱਗ ਤੋਂ ਅੱਗ 'ਚ ਜ਼ਿਆਦਾ ਤੋਂ ਜ਼ਿਆਦਾ ਆਪਣੇ ਕੋਲ ਸੂਰਜ ਕੋਲ ਹੈ। ਜੇ ਦੁਨੀਆਂ 'ਚ ਆਪਾਂ ਹੀਟ ਦੀ ਗੱਲ ਕਰੀਏ, ਵੱਧ ਤੋਂ ਵੱਧ ਸਾਡੇ ਕੋਲ ਸੂਰਜ ਹੈ, ਹੋਰ ਹੋਰ ਕੀ ਹੈ, ਇਹ ਤੋਂ ਜ਼ਿਆਦਾ ਗਰਮ ਹੋਰ ਕੋਈ ਚੀਜ਼ ਨਹੀਂ ਸਾਡੇ ਕੋਲ,
ਅਨਿਲ ਸਰ ਤੇਜ ਜਰੇ ਰਣ,
ਇਸ ਕਰਕੇ ਸੂਰਜ ਨੂੰ ਕਿਹਾ ਨਾ, ਸੂਰਜ ਨਾਲ ਸੰਗਿਆ ਦਿੱਤੀ ਹੋਈ ਹੈ ਗੁਰ, ਮਤਲਬ ਹੈ ਬ੍ਰਹਮ ਗਿਆਨ ਦੀ, ਸੂਰਜ ਸੂਰਜ ਸਭ ਕੁਝ ਜਲ ਦਿੰਦਾ, ਚੰਦਰਮਾ ਜਲਦਾ ਨਹੀਂ ਕੁਛ ਵੀ, ਚੰਦਰਮਾ ਨਹੀਂ ਕੋਈ ਜਲਦਾ। ਉਹ ਜਿਹੜਾ ਸੀ ਨਾ ਆਇਆ ਸੰਤ ਮਾਨਸਰੋਵਰ ਵਾਲੇ, ਉਹ ਚੰਦਰਮੇ ਵਾਲਾ ਗਿਆਨ ਹੁੰਦਾ ਉਹਨੂੰ। ਜਾਂ ਸੂਰਜ ਚੜ੍ਹਦਾ ਉਹਨਾਂ ਨੂੰ ਵੀ ਸ਼ਾਂਤੀ ਮਿਲਦੀ ਹੈ, ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ। ਚੰਦਰਮੇ ਦੇ ਜਗ੍ਹਾ 'ਚ ਸੂਰਜ ਆ ਜਾਵੇ, ਇਹ ਠੀਕ ਹੈ, ਚੰਦਰਮਾ ਦਾ ਪ੍ਰਭਾਵ ਹੀ ਜ਼ਰੂਰ ਹੋ ਜਾਂਦਾ, ਪਰ ਧਰਤੀ ਚੰਦਰਮੇ ਨੂੰ ਆਪਣੀ ਅੱਖ ਨੂੰ ਜ਼ਿਆਦਾ ਸਾਫ਼ ਦਿੰਦੀ ਹੈ। ਜਿਵੇਂ ਰਾਤ ਨੂੰ ਆਪਾਂ ਨੂੰ ਦਿੰਦਾ ਜੋ ਕੁਛ ਦਿੰਦਾ ਰਾਤ ਨੂੰ ਆਪਣੀ ਅੱਖ ਨਾਲ, ਚੰਦਰਮੇ ਦੀ ਲਾਈਟ 'ਚ ਜੇ ਸੂਰਜ ਚੜ੍ਹ ਜਾਵੇ ਆਪਾਂ ਨੂੰ ਉਸੇ ਅੱਖ ਨਾਲ ਜ਼ਿਆਦਾ ਦੇਖਣ ਲੱਗ ਜਾਂਦਾ। ਚੰਦਰਮੇ ਦੀ ਵੀ ਆਪਣੀ ਅੱਖ ਹੈ, ਧਰਤੀ ਦੇਖਣ ਦੀ ਲਾਈਟ ਹੈ। ਪਸ਼ੂਆਂ ਨੂੰ ਵੀ ਰਾਤ ਨੂੰ ਦਿੰਦਾ, ਬਿੱਲੀ ਕੋਲ ਵੀ ਆਪਣੀ ਅੱਖ ਹੈ, ਸ਼ੇਰ ਕੋਲ ਵੀ ਆਪਣੀ ਅੱਖ ਹੈ ਰਾਤ ਨੂੰ ਦੇਖਣ ਵਾਲੀ, ਪਰ ਦਿਨ ਨੂੰ ਉਸੇ ਅੱਖ ਨਾਲ ਜ਼ਿਆਦਾ ਦਿੰਦਾ।
ਅਨਿਲ ਸਰ ਤੇਜ ਜਰੇ ਰਣ,
ਜਰੇ ਰਣ, ਰਣ ਦੇ ਵਿੱਚ ਸਭ ਕੁਝ ਜਲ ਦਿੰਦਾ, ਤੇਜ ਹੈ ਨਾ, ਸਭ ਕੁਛ ਸਾੜ ਕੇ ਰੱਖ ਦਿੰਦਾ। ਜੋ ਝੂਠ ਆਉਂਦਾ ਕਪਟ ਆਉਂਦਾ ਸਭ ਸੜੀ ਜਾਂਦਾ, ਨੇੜੇ ਨਹੀਂ ਆਉਂਦਾ ਦੂਰੇ ਸੜ ਜਾਂਦਾ। ਜਿਹੜਾ ਤੇਜ ਹੈ, ਐਸਾ ਤੇਜ ਹੈ, ਜੋ ਝੂਠ ਆਉਂਦੇ ਨੇ ਨਾ ਬਾਹਰੋਂ ਤੀਰ, ਬਾਹਰ ਦੀ ਬਾਹਰੇ ਸੜ ਜਾਂਦੇ, ਉਹ ਦਿਖਾਉਂਦੇ ਨੇ ਤੀਰ ਨਾਲ, ਤੀਰ ਡਲ ਜਾਂਦੇ ਨੇ ਜੰਗ ਦੇ ਵਿੱਚ, ਕਦੇ ਰਾਜੇ ਜਲ ਜਾਂਦੇ ਨੇ, ਪਰੇ ਫੇਲ ਹੋ ਜਾਂਦੇ ਨੇ ਉਹਨਾਂ ਦੀਆਂ ਗੱਲਾਂ ਦੂਰ।
ਬ੍ਰਹਮ ਅਸਤਰ ਸ਼ਿਵ ਅਸਤਰ ਨਹਿਨ ਮਾਨਤ ਏਕ ਹੈ ਬ੍ਰਹਣ,
ਜਿਹੜੇ ਬ੍ਰਹਮ ਅਸਤਰ ਨੇ, ਬ੍ਰਹਮ ਅਸਤਰ ਵੀ ਇਹਨਾਂ ਨੇ ਕਹੇ ਨੇ, ਸ਼ਿਵ ਅਸਤਰ ਨੇ, ਸ਼ਿਵ ਅਸਤਰ ਨੇ ਯੋਗੀਆਂ ਕੋਲ ਨੇ ਨਾ, ਯੋਗੀਆਂ ਦੇ ਸਵਾਲ ਨੇ ਜਿਹੜੇ ਤਰਕ ਨੇ। ਬ੍ਰਹਮ ਅਸਤਰ ਨੇ ਬ੍ਰਾਹਮਣਾਂ ਦੇ, ਜਿਹੜੇ ਪੰਡਤਾਂ ਦੇ ਅਸਤਰ ਨੇ।
ਨਹਿਨ ਮਾਨਤ ਏਕ ਹੈ ਬ੍ਰਹਣ,
ਉਹਦੇ ਉੱਤੇ ਕੋਈ ਅਸਰ ਨਹੀਂ ਕਰਦੇ, ਉਹਦਾ ਜਿਹੜਾ ਹੈ ਨਾ ਉਹਦੇ 'ਤੇ ਕੋਈ ਨਹੀਂ ਉਹਦੇ ਨੇੜੇ ਜਾਂਦੇ, ਉਹਦੇ 'ਤੇ ਨਹੀਂ ਕੋਈ ਕਹੁ ਕਰਦੇ, ਉਹਨੂੰ ਕੋਈ ਅਸਰ ਨਹੀਂ ਕਰਦੇ, ਕਿਉਂਕਿ ਬ੍ਰਾਹਮਣ ਆਊਗਾ ਤਾਂ ਚਰਚਾ ਕਰਨ, ਇਹ ਓਛੇ ਵਾਲੇ ਆਉਣਗੇ, ਇਹਨਾਂ ਨਾਲੇ ਚਰਚਾ ਕੀਤੀ ਹੋਈ ਹੈ, ਪਾਂਡੇ ਨਾਲ ਚਰਚਾ ਕੀਤੀ ਹੈ ਗੁਰੂ ਨਾਨਕ ਨੇ, ਜਾਂ ਤਾਂ
ਯੋਗੀਆਂ ਨਾਲ,
ਇਹ ਯੋਗੀਆਂ ਨਾਲ ਚਰਚਾ ਕੀਤੀ ਹੋਈ ਹੈ, ਉਹ ਸ਼ਿਵਾ ਅਸਤਰ ਹੈ ਉਹਨਾਂ ਕੋਲ, ਯੋਗੀਆਂ ਕੋਲ, ਪੰਡਤਾਂ ਕੋਲ ਵੇਦ ਪੜ੍ਹਦੇ ਸੀ ਬ੍ਰਹਮ ਅਸਤਰ ਨੇ। ਬ੍ਰਹਮ ਗਿਆਨ ਹੈ ਜਿਹੜਾ ਇਹਨਾਂ ਨੇ ਲਿਖਿਆ, ਬ੍ਰਹਮ ਗਿਆਨ ਤਾਂ ਰੱਖਿਆ ਨਹੀਂ, ਦਫਾ ਹੋਣਾ ਨਹੀਂ, ਜੇ ਰੱਖ ਲੈਂਦੇ ਫਿਰ ਤਾਂ ਚਰਚਾ ਦੀ ਲੋੜ ਹੀ ਨਹੀਂ ਸੀ। ਬ੍ਰਹਮ ਗਿਆਨ ਤਾਂ ਛੱਡਤਾ, ਬ੍ਰਹਮ ਅਸਤਰ ਕਹੀ ਜਾਂਦੇ ਨੇ, ਰੱਖੇ ਤਾਂ ਹੈ ਨਹੀਂ, ਝੂਠਾ ਅਸਤਰ ਕਰ ਲਏ ਬ੍ਰਹਮ ਅਸਤਰ ਦੇ ਤੋਂ। ਰੋਵੇਂ ਪੰਡਤ ਗਿਆਨ ਗਵਾਏ, ਤਾਂ ਹੀ ਤਾਂ ਗਿਆਨ ਗਵਾ ਲਿਆ, ਗਿਆਨ ਗਵਾ ਕੇ ਹੁਣ ਰੋਂਦੇ ਨੇ, ਗਿਆਨ ਕਿਉਂ ਗਵਾ ਲਿਆ, ਗਿਆਨ ਗਵਾਇਆ ਦੂਜਾ ਪਾਇਆ, ਦੂਜਾ ਪਾਇਆ, ਬਾਹਰਲੇ ਸਰੀਰ ਨਾਲ ਪ੍ਰੇਮ ਹੋ ਗਿਆ ਚੰਗਾ ਲੱਗ, ਇਹਦੇ ਵਾਸਤੇ ਇਕੱਠਾ ਕਰ ਲਓ ਬਹੁਤ ਕੁਛ। ਸੰਸਾਰੀ ਸੁੱਖ ਕਹਿੰਦੇ ਆ ਸੰਸਾਰ ਦੇ ਵਿੱਚ ਸੁੱਖ ਨਾਲ ਜਿਉਂਦੋ, ਅੱਗੇ ਦੇਖੀ ਜਾਓ ਜਿਹੜਾ ਕੁਛ, ਜਿਵੇਂ ਵੀ ਮਰਜ਼ੀ ਪੈਸਾ ਆਵੇ, ਜਿਵੇਂ ਵੀ ਮਰਜ਼ੀ ਦੌਲਤ ਆਵੇ, ਸੰਸਾਰੀ ਸੁੱਖ ਜਿਵੇਂ ਵੀ ਮਰਜ਼ੀ ਮਿਲਣ, ਝੂਠ ਬੋਲ ਕੇ, ਹੇਰਾਫੇਰੀ ਕਰਕੇ, ਜਿਵੇਂ ਹੁਣ ਲੋਕ ਕਰਦੇ ਨੇ, ਇਹ ਕਿਉਂ ਕਰਨ ਲੱਗ ਗਏ? ਧਰਮਾਂ 'ਚ ਜਾਨੀ ਸੀ ਸਾਰਿਆਂ 'ਚ, ਨੈਤਿਕਤਾ ਦੀ ਅੱਜ ਸਵਾਲ ਕਿਉਂ ਖੜਾ ਹੋ ਗਿਆ? ਨੈਤਿਕਤਾ ਹੈ ਨਹੀਂ, ਹੋਵੇ ਕਿੱਥੋਂ? ਨੈਤਿਕਤਾ ਤਿਆਗਤੀ ਸਾਰੀ ਸਰਕਾਰਾਂ ਨੇ, ਸੰਸਾਰ ਨੇ ਤਿਆਗਤੀ ਨੈਤਿਕਤਾ। ਕਰੋੜਾਂ ਰੁਪਈਏ ਸਾਡੇ ਇੱਕ ਆਦਮੀ ਕਰੋੜਾਂ ਰੁਪਈਏ ਤਾਂ ਖਰਚ ਕਰਦਾ ਡਾਕਟਰ ਬਣਨ ਵਾਸਤੇ, ਜਾਂ ਬਹੁਤ ਤਕੜਾ ਕੁਆਲੀਫਿਕੇਸ਼ਨ ਵਾਸਤੇ, 50-50 ਲੱਖ ਤਾਂ ਕੋਈ ਮੂਲ ਹੀ ਗੱਲ ਹੈ ਖਰਚ ਕਰਨ ਦੀ, ਪਰ ਨੈਤਿਕਤਾ 'ਤੇ ਕੀ ਖਰਚ ਕਰਦਾ ਹੈ? ਇੱਕ ਚੰਗਾ ਡਾਕਟਰ ਬਣਨ ਵਾਸਤੇ, ਚੰਗਾ ਇੰਜੀਨੀਅਰ ਬਣਨ ਵਾਸਤੇ, ਟੈਕਨੀਸ਼ੀਅਨ ਬਣਨ ਵਾਸਤੇ 50 ਲੱਖ ਰੁਪਈਆ ਖਰਚ ਕਰ ਦੂੰ, ਨੈਤਿਕਤਾ ਵਾਸਤੇ ਦੁਆਨੀ ਨਹੀਂ ਖਰਚ ਕਰਦੇ। ਨੈਤਿਕਤਾ ਕਿੱਥੋਂ ਹੋਵੇ? ਪੜ੍ਹਾਈ ਉਹ ਹੈ ਨਹੀਂ ਨੈਤਿਕਤਾ ਦੀ, ਜੋ ਅਸੀਂ ਤਿਆਗ ਦਿੱਤੀ ਪੜ੍ਹਾਈ, ਤਾਂ ਹੁਣ ਨੈਤਿਕਤਾ ਦੀ ਲੋੜ ਪੈ ਗਈ, ਆਵੇ ਕਿੱਥੋਂ? ਪੈਦਾ ਇਹਨੂੰ ਮੈਡੀਕਲ ਵਾਲਿਆਂ ਨੂੰ ਕਹੋ ਵੀ ਟੀਕੇ ਬਣਾ ਦਿਓ ਨੈਤਿਕਤਾ ਦੇ, ਦਵਾਈ ਬਣਾ ਦਿਓ, ਕੈਪਸੂਲ ਬਣਾ ਦਿਓ ਨੈਤਿਕਤਾ ਦੇ, ਜਾਂ ਫਿਰ ਦੂਏ ਕਹਿਣ ਜਿਹੜੇ ਰਿਮੋਟ ਬਣਾਉਂਦੇ ਨੇ ਵੀ ਤੁਸੀਂ ਕੋਈ ਪੁਰਜੇ ਬਣਾ ਕੇ ਫਿੱਟ ਕਰ ਦਿਓ ਦਿਮਾਗ 'ਚ ਇਹਨਾਂ ਦੇ ਨੈਤਿਕਤਾ ਦੇ। ਜਾਂ ਤੁਸੀਂ ਤਿਆਗ ਹੀ ਦਿੱਤੀ ਪੜ੍ਹਾਈ, ਜ਼ਰੂਰ ਤਾਂ ਨਹੀਂ ਸਮਝੀ ਇਹਦੀ, ਤਾਂ ਹੋਵੇ ਕਿੱਥੋਂ? ਅਨੈਤਿਕਤਾ ਲੈ ਕੇ ਹੀ ਡੁੱਬ ਜੂਗੀ। ਅਨੈਤਿਕਤਾ ਲੈ ਕੇ ਡੁੱਬ ਜਾਂਦੀ ਹੈ। ਆ ਵਿਵੇਕ ਅਨੈਤਿਕਤਾ ਹੀ ਦਾ ਯੂਆ ਨਾ ਹੋਇਆ। ਅਵਿਵੇਕ ਤੋਂ ਅਨੈਤਿਕਤਾ ਪੈਦਾ ਹੁੰਦੀ ਹੈ। ਧਰਮ ਦੇ ਖਿਲਾਫ਼ ਜੋ ਪ੍ਰਚਾਰ ਹੁੰਦਾ ਰਿਹਾ 50-60 ਸਾਲ ਤੋਂ ਅਸੀਂ ਸੁਣਦੇ ਹਾਂ, ਉਹ ਲੈ ਕੇ ਡੁੱਬ ਗਿਆ ਤੁਹਾਨੂੰ। ਧਰਮ ਬਚਾ ਸਕਦਾ ਹੁਣ ਦੁਨੀਆਂ ਨੂੰ? ਨਹੀਂ ਬਚਾ ਸਕਦਾ ਕੋਈ, ਪਰ ਸੱਚ ਧਰਮ ਬਚਾਊਗਾ। ਝੂਠੇ ਤਾਂ ਡੁਬੋ ਰਹੇ ਨੇ, ਝੂਠੇ ਤਾਂ ਅਨੈਤਿਕ ਆਪ ਹੀ ਨੇ, ਧਰਮ ਅਨੈਤਿਕ ਨੇ ਝੂਠੇ। ਜਿੱਥੇ ਝੂਠ ਆ ਗਿਆ ਅਨੈਤਿਕਤਾ ਤਾਂ ਉੱਥੇ ਆਏਗਾ ਹੀ। ਕਰਪਟ ਤਾਂ ਧਰਮ ਹੀ ਹੋ ਗਏ ਸਾਰੇ ਹੀ, ਤੁਹਾਨੂੰ ਦੇਖ ਕੇ ਧਰਮ ਵੀ ਕਰਪਟ ਹੋ ਗਿਆ, ਧਰਮ ਨੂੰ ਦੇਖ ਕੇ ਤੁਸੀਂ ਹੋ ਗਏ, ਧਰਮ ਨੂੰ ਦੇਖ ਕੇ ਇਹ ਕਰਪਟ ਹੋ ਗਏ, ਇਹਨਾਂ ਨੂੰ ਦੇਖ ਕੇ ਧਰਮ ਹੋ ਗਏ। 5-5 ਕਿਲੋ ਸੋਨਾ ਜਿਹੜੇ ਚੜ੍ਹਾਉਂਦੇ ਨੇ ਮੰਦਰਾਂ ਦੇ ਵਿੱਚ, ਕੀ ਉਹਨਾਂ ਦੇ 10 ਨਹੁੰਆਂ ਦੀ ਕਮਾਈ ਆ? ਉਹ 10 ਨਹੁੰਆਂ ਦੀ ਕਮਾਈ ਵਾਲੇ ਤਾਂ ਰੋਟੀ ਵੀ ਮੁਸ਼ਕਲ ਹੈ। ਜੇ ਕੋਈ 50,000 ਰੁਪਈਆ ਵੀ ਤਨਖਾਹ ਲੈਂਦਾ, ਮਸਾਂ ਨਿਆਣੇ ਪਾਲਦਾ, ਉਹ ਨਿਆਣੇ ਨੂੰ ਪੜ੍ਹਾ ਲੂਗਾ, ਪਾਲ ਲੂਗਾ, ਜ਼ਿਆਦਾ ਤੋਂ ਜ਼ਿਆਦਾ ਮਕਾਨ ਬਣਾ ਕੇ, ਜੇ 2 ਮੁੰਡੇ ਨੇ ਇੱਕ ਮਕਾਨ ਬਣਾਉਣਾ ਪੈ ਜਾਵੇ ਤਾਂ ਨਹੀਂ ਬਣਦਾ ਸਾਰੀ ਜ਼ਿੰਦਗੀ 'ਚ ਸਟੈਂਡਰਡ ਦਾ ਮਕਾਨ, ਜਿਹੋ ਜਿਹਾ ਵੀ ਉਹਦੀ ਹੈਸੀਅਤ ਹੈ। ਫਿਰ ਵਿਆਹ ਕਰਨੇ ਨੇ ਨਿਆਣੇ ਦੇ, ਜਿਹਦੀ 10,000 ਤਨਖਾਹ, ਉਹਦੇ ਤਾਂ ਰੋਟੀ ਵੀ ਨਹੀਂ ਚੱਲ ਸਕਦੀ। ਨੈਤਿਕਤਾ ਕਿੱਥੋਂ ਆਊਗੀ? ਕਿੱਥੋਂ ਚੜ੍ਹਾ ਦੂਗਾ 5-5 ਕਿਲੋ ਸੋਨਾ? ਕਿੱਥੋਂ ਲਿਆਊਗਾ? ਟੈਕਸਾਂ ਦੀਆਂ ਚੋਰੀਆਂ ਕਰਦੇ ਹੋ, ਕਹਾਂ ਜਾ ਕੇ ਮੰਦਰ ਚੜ੍ਹਾਉਂਦੇ ਹੋ ਸੋਨੇ? ਟੈਕਸ ਦੀ ਚੋਰੀ ਕਰਦੇ ਹੋ, ਗਰੀਬਾਂ ਦਾ ਪੇਟ ਕੱਢਦੇ ਹੋ। ਉਹ ਗੌਰਮੈਂਟ ਗਰੀਬਾਂ ਦਾ ਹੀ ਖਰਚਾ ਹੈ ਉਹ, ਜੇ ਟੈਕਸ ਦੀ ਚੋਰੀ ਹੈ, ਗਰੀਬਾਂ ਦਾ ਹੀ ਪੇਟ ਹੈ ਉਹ, ਹੋਰ ਕਿਹਦਾ? ਇਹ ਗੱਲ ਅਲੱਗ ਹੈ ਵੀ ਜਿਹੜੇ ਮਿਨਿਸਟਰ ਨੇ ਉਹ ਵੀ ਕਰਦੇ ਨੇ, ਉਹ ਵੀ ਉਹੀ ਜਿਹੇ ਅਪਰਾਧੀ ਨੇ। ਫਿਰ ਪੈਸਾ ਗਰੀਬਾਂ ਦਾ ਜੋ ਟੈਕਸ ਨੂੰ ਜਾ ਰਿਹਾ, ਪਬਲਿਕ ਦਾ ਪੈਸਾ, ਸਾਰੇ ਅਨੈਤਿਕਤਾ ਵੱਲ ਹੋ ਗਏ। ਕਹੇ ਕੌਣ? ਕਿਹਨੂੰ ਕਹੇ? ਕੌਣ ਕਹੇ? ਧਰਮ ਵਾਲਿਆਂ ਦਾ ਮੂੰਹ ਤਾਂ ਬੰਦ ਕਰ ਦਿੰਦੇ ਨੇ, ਉਹ ਕਿਵੇਂ ਕਹਿਣ? ਕੋਈ ਦੂਆ ਨੂੰ ਨਹੀਂ ਕਹਿ ਸਕਦਾ, ਸਭ ਨੰਗੇ ਨੇ ਹਮਾਮ ਦੇ ਵਿੱਚ, ਦੂਆ ਨੂੰ ਕਹਿ ਨਹੀਂ ਸਕਦਾ। ਤਾਂ ਕਹਿੰਦਾ ਕੌਣ? ਕਹਿੰਦਾ ਫਿਰ ਉਹੀ ਕਹਿੰਦਾ ਜਿਹਦੀ ਗੱਲ ਚੱਲੀ ਹੈ। ਜਦ ਵਿਵੇਕ ਕਮਾਣ ਚੜ੍ਹਾਉਂਦਾ ਨਾ, ਉਹ ਛੱਡਦਾ ਤੀਰ, ਉਹ ਨਹੀਂ ਫਿਰ ਕਿਸੇ ਦੀ ਲਿਆ ਜਾਂਦਾ। ਬਾਕੀ ਚੁੱਪ ਕਰਨਾ ਪੈਂਦਾ ਹੀ ਹੈ, ਕੀ ਕਰਨਗੇ? ਚੁੱਪੇ ਕਰਨ, ਚੁੱਪ ਕਰਨਾ ਪਊਗਾ ਜੀ। ਚੁੱਪ ਕਰਿਆ ਤਾਂ ਨਹੀਂ ਸਾਲਾਂ ਦੁਨੀਆ ਖਤਮ ਹੋ ਜੂਗੀ, ਕੁਛ ਕਰਨਾ ਪਊਗਾ, ਦੇਖਣਾ ਪਊ ਆਪਣੇ ਅੰਦਰ ਝਾਕ ਕੇ ਵੀ ਕਿੱਧਰ ਨੂੰ ਜਾ ਰਹੇ ਹਾਂ ਅਸੀਂ। ਜੇ ਬਚਣਾ ਦੇਖ ਲਓ, ਨਹੀਂ ਰਹਿਣਾ ਇੱਥੇ ਕੱਖ ਨਹੀਂ।
ਇਹ ਦੁੱਤ ਪ੍ਰਕਾਸ਼ ਬ੍ਰਿਤ ਛਤਰ ਨਿਰਪ ਸ਼ਸਤਰ ਅਸਤਰ ਜਬ ਛੰਡ ਹੈ।
ਇਹ ਦੁੱਤ ਪ੍ਰਕਾਸ਼ ਹੈ, ਦੂਜਾ ਪ੍ਰਕਾਸ਼ ਇੱਕ ਹੋਰ ਹੋ ਗਿਆ ਹੈ।
ਇਹ ਦੁੱਤ ਪ੍ਰਕਾਸ਼ ਬ੍ਰਿਤ ਛਤਰ ਨਿਰਪ,
ਇਹ ਹੋਰ ਪ੍ਰਕਾਸ਼ ਹੋਇਆ, ਨਵਾਂ ਗਿਆਨ ਆਇਆ। ਇੱਕ ਤਾਂ ਸੂਰਜ ਚੜ੍ਹਦਾ ਇੱਧਰ, ਇਹ ਹੋਰ ਕਿਸਮ ਦਾ ਸੂਰਜ ਚੜ੍ਹਦਾ ਇਹਨੇ। ਹਾਂ,
ਬਿੱਤਰ ਬ੍ਰਿਤ ਛਤਰ ਨਿਰਪ ਸ਼ਸਤਰ ਅਸਤਰ ਜਬ ਛੰਡ ਹੈ।
ਦੁਆ ਬਰਤੀ ਹੈ, ਇਹ ਸੁਬਿਰਤੀ ਹੈ, ਕੁਬਿਰਤੀਆਂ ਸੀ। ਹਾਂ, ਕੁਬਿਰਤੀਆਂ ਦੇ ਵਿੱਚ ਜਾਂ ਸੁਬਿਰਤੀ ਦਾ ਸੂਰਜ ਚੜ੍ਹਦਾ ਨਾ, ਜਾਂ ਫਿਰ ਸ਼ਸਤਰ ਅਸਤਰ ਚਲਾਉਂਦਾ, ਉਹ ਛੱਡਦਾ ਚਾਰਾਂ ਪਾਸਿਆਂ ਨੂੰ, ਤਹਿਸ ਨਹਿਸ ਹੋ ਜਾਂਦੀਆਂ ਸਾਰੀਆਂ ਬਿਰਤੀਆਂ, ਸਾਰੀਆਂ ਮੱਤਾਂ ਤਹਿਸ ਨਹਿਸ ਹੁੰਦੀਆਂ ਚਲੀਆਂ ਜਾਂਦੀਆਂ ਨੇ। ਉਹ ਲੋਕਾਂ ਦਾ ਤਾਂ ਵਿਸ਼ਵਾਸ ਪਹਿਲਾਂ ਹੀ ਉੱਠਿਆ ਹੋਇਆ ਇਹਨਾਂ 'ਤੇ। ਪਬਲਿਕ ਦਾ ਵਿਸ਼ਵਾਸ ਕਿਸੇ ਧਰਮ 'ਤੇ ਨਹੀਂ, ਮੱਤਾਂ 'ਤੇ ਨਹੀਂ ਹੈਗਾ। ਜਿਹੜਾ ਉਹ ਮੱਤਾਂ ਪ੍ਰਚਾਰ ਕਰਦੀਆਂ ਨੇ, ਜਿਹੜੇ ਰੱਬ ਦਾ ਆ ਪ੍ਰਚਾਰ ਮੱਤਾਂ ਕਰਦੀਆਂ ਨੇ, ਮਾਰਕੀਟ 'ਚ ਉਹ ਰੱਬ ਹੈਗੀ ਨਹੀਂ। ਜਿਹੜੇ ਖੁਦਾ ਦਾ ਗੌਡ ਦਾ ਪ੍ਰਚਾਰ, ਉਹ ਗੌਡ ਤਾਂ ਵਿਚਾਰੇ ਦੱਸਦੇ ਹੀ ਨਹੀਂ ਕੀ ਹੈ ਗੌਡ। ਗੌਡ ਕਹੀ ਜਾਂਦੇ, ਉਹ ਕਿਹੜਾ ਦੱਸਦੇ ਨੇ ਕੌਣ ਕਿਹਾ ਜਾਂਦਾ, ਨਾ ਉਹਨਾਂ ਨੂੰ ਪਤਾ। ਉਹ ਸੁਣੀ ਸੁਣਾਈ ਗੱਲ ਕਹੀ ਜਾਂਦੇ ਨੇ, ਨਾ ਰੱਖ ਲਿਆ। ਜਿਹੜੇ ਰਾਮ ਦਾ ਪ੍ਰਚਾਰ ਹੋ ਰਿਹਾ, ਜਿਹਦੀ ਮੂਰਤੀ ਉਹ ਰਾਮ ਹੈ ਹੀ ਨਹੀਂ, ਜਿਹੜੇ ਵਿਸ਼ਨੂੰ ਦਾ ਪ੍ਰਚਾਰ ਹੈ ਉਹ ਵਿਸ਼ਨੂੰ ਹੈ ਹੀ ਨਹੀਂ, ਦਿਖਾਓ ਕਿੱਥੇ। ਕਦ ਤੋਂ ਹੈ, ਕਦ ਪੈਦਾ ਹੋਇਆ ਸੀ, ਉਹਦਾ ਮਾਂ ਬਾਪ ਕੌਣ ਹੈ? ਸ਼ਿਵ ਜਿਹੜਾ ਕਹਿੰਦੇ ਨੇ, ਉਹਦਾ ਮਾਂ ਬਾਪ ਦੱਸੋ ਕੌਣ ਹੈ, ਕਿੱਥੋਂ ਪੈਦਾ ਹੋਇਆ ਸੀ? ਜਾਂ ਦੇਹੀ ਹੈ ਤਾਂ ਕਿਤੋਂ ਤਾਂ ਪੈਦਾ ਹੋਇਆ ਹੀ ਹੋਊ। ਸਾਡੇ ਕੋਲ ਦੱਤਾਤਰੇ ਦੀ ਗੱਲ ਆਈ ਹੈ, ਮਾਂ ਬਾਪ ਮੈਂ ਨਹੀਂ ਉਹ ਚਲੋ ਔਰ ਹੱਥਾਂ 'ਚ ਪੈਦਾ ਤਾਂ ਹੋਇਆ ਨਾ, ਇਹ ਤਾਂ ਦਸਤਾ ਪੈਦਾ ਹੋਇਆ, ਸ਼ਿਵ ਦੱਸੋ ਕਿੱਥੋਂ ਪੈਦਾ ਹੋਇਆ, ਇਹ ਤਾਂ ਝੂਠੇ ਆ ਜੇ ਫਿਰ ਹੀ ਦੱਸਦੇ ਫਿਰ ਝੂਠ ਹੈ ਜਾਂ ਫਿਰ 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 ਉਹਦੀ ਮੂਰਤੀ ਕਿਉਂ ਬਣਾਈ ਹੈ, ਜੇ ਪੈਦਾ ਹੀ ਨਹੀਂ ਹੋਇਆ ਤਾਂ ਮੂਰਤੀ ਕਿਵੇਂ ਬਣਾ ਲਈ, ਸਭ ਕੁਝ ਝੂਠ 'ਤੇ ਖੜਾ, ਸਾਰੇ ਕੁਝ ਝੂਠ 'ਤੇ ਖੜਾ ਖੜਾ ਹੀ ਸਭ ਕੁਝ ਝੂਠ 'ਤੇ ਹੈ, ਝੂਠ ਦਾ ਤਾਂ ਬੇੜਾ ਡੁੱਬਦਾ ਹੀ ਹੁੰਦਾ, ਕਿੰਨਾ ਕੁ ਚਿਰ ਚੱਲਦਾ, ਕੂੜ ਰਾਜਾ ਕੂੜ ਪ੍ਰਜਾ
ਕੂੜ ਸਭ
ਉਹ ਝੂਠ ਨੇ ਤਾਂ ਡੋਬ ਦਿੰਦਾ, ਕੂੜ ਡੋਬੇ ਪੂਰ, ਪੂਰਾਂ ਦੇ ਪੂਰ ਮਰਦੇ ਨੇ ਰੋਜ਼, ਪੂਰਾਂ ਦੇ ਪੂਰ ਜੰਮਦੇ ਨੇ ਰੋਜ਼ ਬੱਚੇ, ਜਿਹੜੇ ਮਰਦੇ ਨੇ ਉਹ ਡੁੱਬੀ ਜਾਂਦੇ ਨੇ, ਜਿਹੜੇ ਜੰਮਦੇ ਨੇ ਆਈ ਜਾਂਦੇ ਨੇ, ਤਰਨ ਆਉਂਦੇ ਨੇ ਡੋਬ ਕੇ ਜਾਂਦੇ ਨੇ ਡੁਬੋਈ ਜਾਂਦੇ ਨੇ, ਮਰਨ ਵੇਲੇ ਡੁੱਬ ਜਾਂਦੇ ਨੇ ਆਉਂਦੇ ਨੇ ਤਰਨ ਵਾਸਤੇ, ਜੰਮਦੇ ਨੇ ਤਰਨ ਵਾਸਤੇ, ਧਰਮਾਂ ਦੀ ਡਿਊਟੀ ਸੀ ਇਹਨਾਂ ਨੂੰ ਤਾਰਨ, ਡੁੱਬੇ ਤਾਂ ਪਹਿਲਾਂ ਹੀ ਹੋਏ ਸੀ ਵਿਚਾਰੇ, ਜਨਮੇ ਤਾਂ ਨੇ ਭਵ ਸਾਗਰ, ਤੁਸੀਂ ਤਾਂ ਡੁਬੋਈ ਜਾਂਦੇ ਹੋ ਇਹਨਾਂ ਨੂੰ, ਕੀ ਕਰਦੇ ਹੋ ਤੁਸੀਂ, ਕੀ ਕਰਨ ਨੂੰ ਮੰਦਰ ਬਣਾਏ ਨੇ, ਕੀ ਕਰਨ ਨੂੰ ਗੁਰਦੁਆਰੇ ਬਣਾਏ ਨੇ, ਕੀ ਕਰਨ ਨੂੰ ਪ੍ਰਕਾਸ਼ ਕੀਤਾ, ਕੀ ਕਰਨ ਨੂੰ ਤੁਸੀਂ ਇੰਨੇ ਖਰਚ ਕਰਦੇ ਹੋ ਡੁੱਬਣ ਵਾਸਤੇ, ਜਾਂ ਇਹ ਕਹਿਣ ਗੁਰਬਾਣੀ ਦਾ ਕਹਿੰਦੀ ਹੈ ਕੂੜ ਡੋਬੇ ਪੂਰ, ਉਹ ਤੁਸੀਂ ਵੀ ਡੁਬੋਣੇ ਲੱਗ ਗਏ ਜੇ ਸਿੱਖ ਵੀ, ਆਪ ਡੁੱਬੀ ਜਾਂਦੇ ਦੋਵੇਂ ਡੁਬੋਈ ਜਾਂਦੇ ਹੋ, ਜਵਾਬ ਦਿਓ ਹੁਣ ਤੁਸੀਂ ਕੂੜ ਡੋਬੇ ਪੂਰ ਦਾ ਜਵਾਬ ਦਿਓ, ਤੁਹਾਡਾ ਕੂੜ ਵੀ ਡੁਬੋ ਰਿਹਾ, ਤੁਹਾਨੂੰ ਆਪ ਨੂੰ ਵੀ ਡੁਬੋ ਰਿਹਾ, ਲੋਕਾਂ ਨੂੰ ਵੀ ਡੁਬੋ ਰਹੇ ਹੋ, ਨਾਮ ਦੁੱਖ ਭੰਜਣ ਨਹੀਂ ਹੈ ਕਹਿ ਕੇ ਕੂ ਪੂਰਾਂ ਦੇ ਪੂਰ ਡੁਬੋਤੇ ਤੁਸੀਂ, ਨਹੀਂ ਨਾਮ ਦੱਸਦੇ ਕੀ ਹੈ, ਕਿਵੇਂ ਜਪਿਆ ਜਾਂਦਾ ਹੈ, ਜਪ ਕੀ ਹੈ, ਕੀ ਇਲਾਜ ਹੈ, ਸਗਲ ਰੋਗ ਕੋ ਔਖਦ ਨਾਮ ਕੀ ਗੱਲ ਹੈ, ਸੰਸਾਰ ਰੋਗੀ ਹੈ ਨਾਮ ਦਾਰੂ ਹੈ, ਰੋਗ ਕੀ ਨੇ ਦਾਰੂ ਕੀ ਹੈ, ਇੱਕ ਟੋਪਿਕ ਛੱਡਤਾ, ਇਹ ਟੋਪਿਕ ਛੱਡਤਾ ਫਿਰ ਕਰਦੇ ਕੀ ਹੋ ਤੁਸੀਂ, ਕਿਉਂ ਛੱਡਤਾ ਟੋਪਿਕ, ਅਪਰਾਧੀ ਹੋ ਸਾਰੇ ਗੁਰੂ ਦੇ, ਲੋਕ ਪੈਸੇ ਚੜਾਏ ਹੁੰਦੇ ਉਹਨਾਂ ਨੂੰ ਤਾਂ ਪਤਾ ਨਹੀਂ ਹੈ ਗੁਰੂ ਦੇ ਨਾਂ 'ਤੇ, ਗੁਰੂ ਦੀ ਡਿਊਟੀ ਉਹਨਾਂ ਦੇ ਜੰਮੇ ਜਿਹਨਾਂ ਕੋਲ ਬੋਲ ਗਏ, ਪ੍ਰਚਾਰ ਦੀ ਡਿਊਟੀ ਤੁਹਾਡੇ ਕੋਲ ਦੀ, ਜਵਾਬ ਤੁਹਾਨੂੰ ਦੇਣਾ ਪਊਗਾ, ਹੁਣ ਤੁਸੀਂ ਪ੍ਰਚਾਰ ਕਰੋ, ਕੋਈ ਮੰਨੇ ਕੋਈ ਨਾ ਮੰਨੇ, ਤੁਸੀਂ ਤਾਂ ਪ੍ਰਚਾਰ ਹੀ ਛੱਡਤਾ, ਸਵਾਲ ਹੈ ਪ੍ਰਚਾਰ ਕਿਉਂ ਛੱਡਿਆ, ਫਿਰ ਕੀ ਕਰਦੇ ਹੋ, ਜਵਾਬ ਤੁਹਾਨੂੰ ਦੇਣਾ ਪਊਗਾ, ਮੁਲਜ਼ਮ ਬਣਾ ਕੇ ਖੜੇ ਹੋ ਤੁਸੀਂ, ਸੁਪਰੀਮ ਕੋਰਟ ਕਦੇ ਪੁੱਛ ਸਕਦੀ ਹੈ ਤੁਹਾਨੂੰ ਕੀ ਕਰਦੇ ਹੋ, ਕੋਈ ਜਵਾਬ ਨਹੀਂ ਹੈ ਤੁਹਾਡੇ ਕੋਲ,
ਬਿਨ ਏਕ ਅਵ੍ਰਿਤ ਸੋ ਬ੍ਰਿਤ ਨਿਰਪਤ ਅਵਰਨ ਆਹਵ ਮੰਡ ਹੈ,
ਜਦੋਂ ਸੁਬ੍ਰਿਤੀ ਮੈਦਾਨ ਚਾਹੁੰਦੀ ਹੈ ਨਾ, ਲੈ ਕੇ ਗਿਆਨ ਖੜਗ ਤੇ ਕੁਬਿਰਤੀ ਦੇ ਬਗੈਰ ਉਹਦੇ ਸਾਹਮਣੇ ਕੋਈ ਨਹੀਂ ਆਉਂਦਾ, ਫਿਰ ਉਹਦਾ ਅੱਗੇ ਕੁਬਿਰਤੀ ਉਹ ਆਉਂਦੀ ਹੈ ਉਹਦੇ ਰਾਹ 'ਚ, ਜਿਹੜਾ ਹੁਣ ਬੋਲੂ ਕੁਬਿਰਤੀ ਵਾਲਾ ਬੋਲੂਗਾ, ਸਭ ਨੂੰ ਪਤਾ ਲੱਗੂ ਕੁਬਿਰਤੀ ਵਾਲਾ ਜਾਊ ਕਿੱਥੇ, ਜਾਊ ਕਿੱਥੇ ਬੋਲ ਕੇ, ਗਾਹਾਂ ਦਾ ਜਵਾਬ ਕੌਣ ਦਊਗਾ, ਤਾਂ ਲਾਈਨ ਲੱਗ ਜਾਣੀ ਹੈ ਤੀਰਾਂ ਦੀ, ਤੀਰਾਂ ਐ ਥੋੜ੍ਹੀ ਆ ਵੀ ਤੀਰਾਂ ਦੀ ਲਾਈਨ ਲੱਗ ਜਾਣੀ ਹੈ, ਲਾਈਨ ਪਤਾ ਨਹੀਂ ਲੱਗਣਾ ਕਦ ਤੀਰ ਲਾਈਨ ਲੱਗ ਜਾਣੀ ਹੈ ਤੀਰਾਂ ਦੀ, ਉਹਦੇ ਤੈਨੂੰ ਆਵੇ ਤਾਂ ਸਹੀ ਕੋਈ ਸਾਹਮਣੇ, ਕੁਬਿਰਤੀ ਬੋਲਦੀ ਹੈ ਫਿਰ, ਜੇ ਬੋਲਦੀ ਹੈ ਤਾਂ ਕੁਬਿਰਤੀ ਬੋਲਦੀ ਹੈ, ਵਰਨਾ ਬੋਲਦਾ ਨਹੀਂ ਕੋਈ, ਵਰਨਾ ਨਹੀਂ ਕੋਈ ਬੋਲਦਾ, ਬੋਲੂਗਾ ਕੁਬਿਰਤੀ ਵਾਲਾ, ਬਿਰਤੀ ਵਾਲਾ, ਦੇਖੋ ਇੱਕ ਬਿਰਤੀ ਹੈ, ਇੱਕ ਕੁਬਿਰਤੀ ਹੈ, ਇੱਕ ਸੁਬਿਰਤੀ ਹੈ, ਤਿੰਨ ਚੀਜ਼ਾਂ ਹੁੰਦੀਆਂ ਨੇ, ਇੱਕ ਗਿਆਨ ਹੈ, ਇੱਕ ਕੁਗਿਆਨ ਹੈ, ਵਿਗੜਿਆ ਹੋਇਆ ਗਿਆਨ, ਇੱਕ ਦੁੱਧ ਹੈ ਕੱਚਾ, ਇੱਕ ਵਿਗੜਿਆ ਹੋਇਆ ਦੁੱਧ ਹੈ, ਇੱਕ ਦਹੀਂ ਹੈ, ਤਿੰਨ ਚੀਜ਼ਾਂ ਬਣ ਗਈਆਂ ਨਾ, ਦਹੀਂ 'ਚੋਂ ਤਾਂ ਆਪਾਂ ਮੱਖਣੀ ਕੱਢ ਲਓ, ਜਦ ਰੜਕ ਉਹ ਤਾਂ ਮੱਖਣੀ ਵੱਲੂ ਤੱਤ ਵੱਲੂ ਤਿਆਰ ਕਰ ਲਿਆ, ਪਰ ਨੇੜੇ ਆ ਗਿਆ ਤੱਤ ਉਹਦਾ ਬਣ ਜਾਂਦਾ, ਉਹ ਤਾਂ ਸੁਬਿਰਤੀ ਵਾਲਾ, ਉਹ ਤਾਂ ਚਲੋ ਸੁਬਿਰਤੀ ਵਾਲੇ ਗੁਰਸਿੱਖ ਤਾਂ ਹੈ ਹੀ, ਉਹਨੂੰ ਦੇਵਤਾ ਕਹਿ ਸਕਦੇ ਹਾਂ ਆਪਾਂ, ਦਹੀਂ ਤਾਂ ਦੇਵਤਾ, ਤੱਤ ਕੱਢਿਆ ਜਾ ਸਕਦਾ ਉਹ 'ਚੋਂ, ਤੱਤ ਉਹ 'ਚ ਹੈਗਾ, ਸਮਝਾਇਆ ਜਾ ਸਕਦਾ ਉਹਨੂੰ, ਉਹਦੇ ਅੰਦਰੋਂ ਵੀ ਤੱਤ ਤਾਂ ਮਿਲਣਾ, ਜਿਹੜਾ ਦੁੱਧ ਵਿਗੜਿਆ ਉਹ 'ਚੋਂ ਨਹੀਂ ਕੁਛ ਮਿਲਣਾ। ਕੁਦਰਤੀ ਵਾਲਾ ਦੁੱਧ ਵਿਗੜ ਗਿਆ, ਖਰਾਬ ਹੋ ਗਿਆ, ਉਹ ਡੋਲਣ ਦੇ ਕਾਬਲ ਹੈ, ਕੁਛ ਨਹੀਂ ਉਹਦੇ ਕੋਲ, ਉਹ ਡੋਲਣ ਦੇ ਕਾਬਲ ਵਾਲਾ ਦੁੱਧ ਹੀ ਇਹਦਾ ਵਿਰੋਧ ਕਰੂਗਾ। ਕੱਚਾ ਦੁੱਧ ਦਾ ਚਾਹੇ ਦਹੀਂ ਬਣਾ ਲਓ, ਚਾਹੇ ਉਹਨੂੰ ਵਿਗਾੜ ਲਓ, ਉਹ ਦਹੀਂ ਬਣਾਉਣਾ ਸੀ ਘੱਟੋ ਘੱਟ ਤੁਸੀਂ ਜਾਗਤਾ ਲਾਉਂਦੇ ਉਹਨੂੰ, ਕੋਈ ਗਿਆਨ ਤਾਂ ਦਿੰਦੇ, ਦਹੀਂ ਤਾਂ ਬਣਾ ਦਿੰਦੇ, ਤੁਸੀਂ ਤਾਂ ਵਿਗਾੜਦਾ ਦੁੱਧ ਬਿਲਕੁਲ, ਆਹ ਵਿਗੜ ਕੇ ਆਪਣਾ ਹੀ ਨੇ ਵਿਗਾੜ ਲਿਆ, ਦੂਏ ਦਾ ਕਿੱਥੋਂ ਰੱਖ ਲੂ। ਆਪਣਾ ਹੀ ਤੁਸੀਂ ਤਾਂ ਕੱਖ ਨਹੀਂ ਛੱਡਿਆ, ਦੂਏ ਦਾ ਕੀ ਕਰੋਗੇ ਤੁਸੀਂ।